ਕਲਗੀ ਧਰ ਪਾਤਸ਼ਾਹ ਜੀ ਦੇ ਦਰਸ਼ਨ ਦਾਰੇ ਪਰਸਣੇ ਵਾਸਤੇ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਗੁਰੂ ਹਜ਼ੂਰੀ 'ਚ ਹਾਜ਼ਰ ਹੁੰਦੀਆਂ ਹਨ। ਗੁਰੂ ਦਰਬਾਰ ਵਿੱਚ ਚੰਗੇ ਚੰਗੇ ਕੀਰਤਨੀਏ, ਹਰੇਕ ਤਰ੍ਹਾਂ ਦੇ ਸੁੰਦਰ ਰਾਗ, ਪੈਰੋਂ ਸ਼ੁਭ ਹਿੰਡੋਲ, ਗਾਵਤ ਪਰਜ ਤਿਲੰਗ ਕਲੋਲ, ਮਾਲ ਕੌਂਸ ਕਲਿਆਣ ਕਿਦਾਰਾ, ਗੁਣ ਤੁਖਾਰੀ ਮੇਘ ਉਦਾਰਾ, ਮਾਲ ਸ੍ਰੀ ਸੁ ਬਸੰਤ ਬਿਹਾਗ, ਅਰ ਸੁਗਰਹੀ ਰਾਗ ਅਨੁਰਾਗ, ਇਤਿਆਦਿਕ ਰਾਗਨ ਕੋ ਗਾਵੈ, ਮਿਲ ਮਿਲ ਗੁਣੀ ਮੋਦ ਉਪਜਾਵੈ। ਬੜੇ ਬੜੇ ਸੋਹਣੇ ਰਾਗ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਰਾਗੀ ਗਾਇਨ ਕਰਦੇ, ਸੁਣਨ ਵਾਲੇ ਸਰੋਤੇ ਖੁਸ਼ੀ ਪ੍ਰਗਟ ਕਰਦੇ ਹਨ। ਫੱਗਣ ਦਾ ਮਹੀਨਾ ਆਇਆ ਹੈ, ਗੁਰੂ ਪਾਤਸ਼ਾਹ ਦੇ ਚਰਣਾਂ ਵਿੱਚ ਹੋਲੇ ਮਹੱਲੇ ਦਾ ਪੁਰਬ ਮਨਾਉਣ ਵਾਸਤੇ ਸੰਗਤਾਂ ਇਕੱਤਰ ਹੁੰਦੀਆਂ ਹਨ। ਬੇਅੰਤ ਚਾਹ ਹੈ ਗੁਰਸਿੱਖਾਂ ਵਿੱਚ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਗੁਰਸਿੱਖ ਫਾਗ ਖੇਡ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਆਪਣੇ ਹੱਥੀਂ ਫਾਗ ਉਡਾਉਂਦੇ, ਗੁਰਸਿੱਖਾਂ ਦੇ ਜੀਵਨ ਦੋਵੇਂ ਜਹਾਨ ਰੰਗੀ ਜਾਂਦੇ ਹਨ। ਇਹ ਪਾਵਨ ਕਥਾ ਆਪ ਜੀ ਨੇ ਪਿਛਲੇ ਪ੍ਰਕਰਨ 'ਚ ਸਰਵਣ ਕੀਤੀ ਹੈ। ਮਹਾਰਾਜ ਜੀ ਦੇ ਸਿੱਖਾਂ ਦਾ ਪ੍ਰਤਾਪ, ਗੁਰੂ ਪੰਥ ਦਾ ਪ੍ਰਤਾਪ ਪੂਰੇ ਸੰਸਾਰ ਭਰ ਦੇ ਵਿੱਚ ਵੱਧ ਰਿਹਾ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੇ ਪੰਥ ਦੇ ਪ੍ਰਤਾਪ ਨੂੰ ਵੇਖ ਕੇ ਕਈ ਬਰਦਾਸ਼ਤ ਨਹੀਂ ਕਰਦੇ। ਉਹਨਾਂ ਦੀ ਵਾਰਤਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ
ਵਾਹੀ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹੀ ਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕਿਰਪਾ ਨਿਧਾਨ ਜੀ, ਕਰਤ ਅਨੇਕ ਬਿਲਾਸ।
ਸਤਿਗੁਰੂ ਕਿਰਪਾ ਨਿਧਾਨ ਹਨ, ਕਿਰਪਾ ਦੇ ਸਾਗਰ ਨੇ ਕਲਗੀ ਧਰ ਜੀ ਇੰਨੀ ਕਿਰਪਾ ਕਰਦੇ ਆਪਣਿਆਂ ਸਿੱਖਾਂ ਤੇ ਕਿ ਉਸ ਕਿਰਪਾ ਦਾ ਅੰਤ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਲਿਖੇ ਹਨ। ਉਹ ਕਹਿੰਦੇ ਜਿੰਨੀ ਦਇਆ ਸਤਿਗੁਰੂ ਜੀ ਵਰਤਾਉਂਦੇ ਕਿਸੇ ਹੋਰ ਦੇਵੀ ਦੇਵਤੇ ਕੋਲ ਉਤਨੀ ਦਇਆ ਨਹੀਂ। ਸਤਿਗੁਰਾਂ ਦੀ ਦਇਆ ਆਪਣੇ ਸਿੱਖਾਂ ਵਾਸਤੇ ਅਥਾਹ ਹੋ ਕੇ ਵਰਤਦੀ ਹੈ। ਇਸ ਕਰਕੇ ਕਲਗੀਧਰ ਜੀ ਦੇ ਬੇਅੰਤ ਨਾਵਾਂ 'ਚੋਂ ਸਾਹਿਬ ਦਾ ਇੱਕ ਨਾਮ ਹੈ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਜਿਨ੍ਹਾਂ ਦੇ ਘਰੋਂ ਸਦਾ ਹੀ ਕਿਰਪਾ ਵਰਤਦੀ ਹੈ। ਕਰਤ ਅਨੇਕ ਬਿਲਾਸ, ਅਨੇਕ ਤਰ੍ਹਾਂ ਦੇ ਬਿਲਾਸ, ਅਨੇਕ ਤਰ੍ਹਾਂ ਦੀਆਂ ਖੇਡਾਂ ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਰ ਰਹੇ ਨੇ, ਕੌਤਕ ਕਰ ਰਹੇ ਹਨ।
ਚਾਹਤ ਧਰਮ ਸਥਾਪਨੇ, ਦੁਸ਼ਟਨ ਕਰਨ ਵਿਨਾਸ਼।
ਸਤਿਗੁਰੂ ਜੀ ਧਰਮ ਸਥਾਪਨ ਕਰਨਾ ਚਾਹੁੰਦੇ ਹਨ ਤੇ ਦੁਸ਼ਟਾਂ ਦਾ ਵਿਨਾਸ਼ ਕਰਨਾ ਚਾਹੁੰਦੇ ਹਨ, ਕਿਉਂਕਿ ਸਾਹਿਬ ਜੀ ਨੇ ਕਿਹਾ ਕਿ ਅਸੀਂ ਆਏ ਧਰਮ ਚਲਾਉਣ ਵਾਸਤੇ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਅਸੀਂ ਧਰਮ ਚਲਾਉਣ ਵਾਸਤੇ, ਸੰਤਾਂ ਨੂੰ ਉਭਾਰਨ ਵਾਸਤੇ ਆਏ ਹਾਂ, ਔਰ ਦੁਸ਼ਟਾਂ ਤੇ ਦੋਖੀਆਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਏ ਹਾਂ। ਹੁਣ ਸਤਿਗੁਰੂ ਜੀ ਧਰਮ ਸਥਾਪਨ ਕਰਨਾ ਚਾਹੁੰਦੇ ਤੇ ਦੁਸ਼ਟਾਂ ਦਾ ਵਿਨਾਸ਼ ਕਰਨਾ ਚਾਹੁੰਦੇ ਹਨ।
ਚੌਪਈ ਜਬੇ ਬਸੋਏ ਕੋ ਦਿਨ ਆਵੇ।
ਮਹਾਰਾਜ ਜੀ ਵਿਚਾਰ ਕਰਦੇ ਕਿ ਜਦੋਂ ਬਸੋਏ ਦਾ ਦਿਨ ਅੱਗੇ ਆਉਣ ਵਾਲੇ ਸਮੇਂ 'ਚ ਵਿਸਾਖੀ ਦਾ ਪੁਰਬ ਆਉਣਾ, ਉਸ ਤੋਂ ਕੁਝ ਸਮਾਂ ਪਹਿਲਾਂ ਵੀ ਗੁਰੂ ਘਰ ਵਿੱਚ ਵਿਸਾਖੀ ਦਾ ਪੁਰਬ ਮੁੱਢ ਤੋਂ ਹੀ ਮਨਾਇਆ ਜਾਂਦਾ ਰਿਹਾ, ਤੋ ਵਿਸਾਖੀ ਦਾ ਜਦੋਂ ਪੁਰਬ ਆਉਂਦਾ ਹੈ,
ਚੌਂ ਦਿਸ਼ ਤੇ ਸੰਗਤ ਉਮਡਾਵੇ।
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਵਿਸਾਖੀ ਦਾ ਪੁਰਬ ਮਨਾਉਣ ਵਾਸਤੇ ਕਲਗੀਧਰ ਜੀ ਦੇ ਪਾਵਨ ਦਰਬਾਰ ਦੇ ਵਿੱਚ ਚਾਰਾਂ ਦਿਸ਼ਾਵਾਂ ਵਿੱਚੋਂ ਗੁਰਸਿੱਖ ਉਮੜ ਉਮੜ ਕੇ ਆਉਂਦੇ ਨੇ, ਚਾਹ ਨਾਲ ਚੱਲ ਕੇ ਆਉਂਦੇ ਹਨ।
ਜਿਮ ਗ੍ਰੀਮਖ ਬੀਤੇ ਜਿਸ ਕਾਲ,
ਜਿਵੇਂ ਗ੍ਰੀਖਮ ਦੀ ਰੁੱਤ, ਗਰਮੀ ਦੀ ਰੁੱਤ ਬੀਤ ਜਾਂਦੀ ਆ। ਜੇਠ ਤੇ ਹਾੜ੍ਹ ਦੇ ਦੋ ਮਹੀਨੇ ਇਹ ਗ੍ਰੀਖਮ ਰੁੱਤ ਦੇ ਮੰਨੇ ਜਾਂਦੇ, ਬਹੁਤ ਜ਼ਿਆਦਾ ਤਪਸ਼ ਭਰੇ। ਕਹਿੰਦੇ ਜਦੋਂ ਇਹ ਦੋਵੇਂ ਮਹੀਨੇ ਗ੍ਰੀਖਮ ਦੇ ਬੀਤਦੇ ਹਨ,
ਜੋ ਦਿਸ਼ ਉਮਡੈ ਘਟਾ ਵਿਸਾਲ।
ਗ੍ਰੀਖਮ ਰੁੱਤ ਦੇ ਬੀਤਦਿਆਂ ਜਦੋਂ ਸਾਵਣ ਦਾ ਮਹੀਨਾ ਚੜ੍ਹਦਾ ਹੈ ਤਾਂ ਆਕਾਸ਼ ਵਿੱਚ ਚਾਰੇ ਦਿਸ਼ਾਵਾਂ ਵਿੱਚੋਂ ਬੱਦਲ ਜਿਹੜੇ ਨੇ, ਕਾਲੇ ਰੰਗ ਦੀਆਂ ਘਟਾਵਾਂ, ਉਹ ਆਕਾਸ਼ ਵਿੱਚ ਉਮੜ ਉਮੜ ਕੇ ਆ ਜਾਂਦੀਆਂ, ਜਿਨ੍ਹਾਂ ਨੂੰ ਅੱਜ ਕੱਲ੍ਹ ਮਾਨਸੂਨ ਬੋਲਦੇ ਨੇ, ਉਹ ਕਾਲੇ ਰੰਗ ਦੀਆਂ ਘਟਾਵਾਂ ਆਕਾਸ਼ ਵਿੱਚ ਉਮੜ ਉਮੜ ਕੇ ਆ ਜਾਂਦੀਆਂ ਹਨ।
ਪ੍ਰੇਮ ਤਰੇ ਆਨੰਦਪੁਰ ਆਵਤੇ,
ਇਸੇ ਤਰ੍ਹਾਂ ਚਾਰਾਂ ਦਿਸ਼ਾਵਾਂ ਤੋਂ ਗੁਰੂ ਕੀਆਂ ਸੰਗਤਾਂ ਆਪਣੇ ਹਿਰਦੇ ਚ ਗੁਰੂ ਸਾਹਿਬ ਦਾ ਪ੍ਰੇਮ ਵਸਾ ਕੇ ਉਮੜ ਉਮੜ ਕੇ ਗੁਰਸਿੱਖ ਸੰਗਤਾਂ ਆਨੰਦਪੁਰ ਸਾਹਿਬ ਆਉਂਦੀਆਂ ਹਨ।
ਸ਼ਬਦ ਅਖੰਡ ਕੀਰਤਨ ਗਾਵਤੇ,
ਔਰ ਅਖੰਡ ਸ਼ਬਦਾਂ ਦਾ ਕੀਰਤਨ ਗੁਰਸਿੱਖ ਗਾਇਨ ਕਰਦੇ, ਆਪਣੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹੋਏ ਆਉਂਦੇ ਹਨ।
ਜਨ ਚਾਖਤੇ ਅੰਮ੍ਰਿਤ ਧਾਰਾ,
ਕਹਿੰਦੇ ਮਾਨੋ, ਜਨ ਦਾ ਮਤਲਬ ਹੁੰਦਾ ਮਾਨੋ, ਮਾਨੋ ਅੰਮ੍ਰਿਤ ਦੀ ਧਾਰਾ ਚਖਦੇ ਨੇ ਗੁਰਸਿੱਖ ਜਦੋਂ ਕੀਰਤਨ ਕਰਦੇ ਹਨ, ਜਦੋਂ ਅਖੰਡ ਸ਼ਬਦਾਂ ਦਾ ਜਾਪ ਜਪਦੇ ਹਨ, ਏਦਾਂ ਜਾਪਦਾ ਮਾਨੋ ਗੁਰਸਿੱਖ ਅੰਮ੍ਰਿਤ ਦੀਆਂ ਬੂੰਦਾਂ ਪੀ ਰਹੇ ਨੇ, ਅੰਮ੍ਰਿਤ ਦੀਆਂ ਘੁੱਟਾਂ ਪੀ ਰਹੇ ਨੇ। ਗੁਰਬਾਣੀ ਦਾ ਇੱਕ ਇੱਕ ਅੱਖਰ ਗੁਰੂ ਖਾਲਸਾ ਜੀ ਅੰਮ੍ਰਿਤ ਦੀ ਘੁੱਟ ਹੈ। ਇਹ ਜਿਵੇਂ ਜਿਵੇਂ ਗੁਰਬਾਣੀ ਰਸਨਾ ਤੋਂ ਪੜ੍ਹੀਏ, ਉਹ ਪ੍ਰਤੀਤ ਹੁੰਦਾ ਅੰਮ੍ਰਿਤ ਦੀਆਂ ਘੁੱਟਾਂ ਪੀ ਰਹੇ ਹਾਂ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਇਹ ਅੰਮ੍ਰਿਤ ਦਾ ਖਜ਼ਾਨਾ ਹੈ ਗੁਰਬਾਣੀ। ਗੁਰਸਿੱਖ ਇਸ ਬਾਣੀ ਦੇ ਅੰਮ੍ਰਿਤ ਰੂਪੀ ਖਜ਼ਾਨੇ ਨੂੰ ਪੀਵਦੇ ਹਨ।
ਦਰਸ਼ਨ ਕਰੇ ਆਨੰਦ ਉਦਾਰਾ,
ਆਨੰਦਪੁਰ ਸਾਹਿਬ ਆ ਕੇ ਦਰਸ਼ਨ ਕਰਦੇ ਬੜਾ ਚਾਅ ਸਭ ਦੇ ਮਨ ਵਿੱਚ, ਬੜੀ ਭਾਰੀ ਖੁਸ਼ੀ ਹੈ ਸਭ ਦੇ ਮਨ ਵਿੱਚ।
ਧੰਨੀ ਖੇਪ ਸੁਚੰਗ ਸਿਆਲਾ,
ਧੰਨੀ ਖੇਪ ਤੋਂ ਸੰਗਤ ਚੱਲ ਕੇ ਆਉਂਦੀ ਹੈ, ਚੰਗ ਸਿਆਲੇ ਤੋਂ ਸੰਗਤ ਚੱਲ ਕੇ ਆ ਰਹੀ ਹੈ।
ਆਵਤ ਲੰਮੇ ਦੇਸ਼ ਵਿਸਾਲਾ,
ਲੰਮਾ ਦੇਸ਼ ਉਥੋਂ ਵੀ ਵਿਸਾਲਾ ਬੇਅੰਤ ਸੰਗਤਾਂ ਉਹ ਚੱਲ ਕੇ ਆਉਂਦੀਆਂ ਹਨ।
ਪੁਰ ਮੁਲਤਾਨ ਦੇਸ਼ ਮਨ ਕੇਰਾ,
ਫਿਰ ਮੁਲਤਾਨ ਦੇ ਇਲਾਕੇ ਤੋਂ ਬੇਅੰਤ ਸੰਗਤਾਂ, ਉਧਰ ਮਿੰਟ ਗੁਮਰੀ ਦੇ ਇਲਾਕੇ ਤੋਂ ਬੇਅੰਤ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ।
ਨਰ ਪਿਸ਼ੋਰ ਕੋ ਪ੍ਰੇਮ ਕਨੇਰਾ,
ਪਿਸ਼ਾਵਰ ਦੇ ਰਹਿਣ ਵਾਲੇ ਗੁਰਸਿੱਖ ਉਹ ਵੀ ਬੜੀ ਭਾਵਨਾ ਨਾਲ ਪੰਜਾ ਸਾਹਿਬ ਦੇ ਇਲਾਕੇ ਚੋਂ, ਹਸਨ ਅਬਦਾਲ ਦੇ ਇਲਾਕੇ ਚੋਂ ਵੀ, ਕਿਉਂਕਿ ਇਹ ਸਾਰਾ ਪੰਜਾਬ ਦਾ ਖਿੱਤਾ ਸੀ ਉਸ ਵੇਲੇ ਗੁਰੂ ਖਾਲਸਾ ਜੀ, ਤੋ ਉਥੋਂ ਤੱਕ ਪੰਜਾ ਸਾਹਿਬ ਦੇ ਇਲਾਕੇ ਤੋਂ ਵੀ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਕਾਬਲ ਖੁਰਾਸਾਨ ਕੰਧਾਰਾ,
ਕਾਬਲ ਤੋਂ ਕੰਧਾਰ ਤੋਂ ਇਹ ਸਾਰਾ ਖੁਰਾਸਾਨ ਦਾ ਅੱਗੇ ਤੱਕ ਦਾ ਜੋ ਇਲਾਕਾ ਅਫਗਾਨਿਸਤਾਨ ਦਾ, ਉਥੋਂ ਵੀ ਬੇਅੰਤ ਗੁਰਸਿੱਖ ਮਾਈ ਭਾਈ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਪਰਸਣੇ ਵਾਸਤੇ ਆਉਂਦੇ ਹਨ।
ਬਲਖ ਬੁਖਾਰਾ ਆਏ ਹਜ਼ਾਰਾ,
ਬਲਖ ਬੁਖਾਰੇ ਤੋਂ ਸੰਗਤ ਆਉਂਦੀ, ਹਜ਼ਾਰੇ ਤੋਂ ਸੰਗਤ ਚੱਲ ਕੇ ਆਉਂਦੀ ਹੈ। ਇਹ ਸਾਰੇ ਜ਼ਿਲ੍ਹੇ, ਸਾਰੇ ਸ਼ਹਿਰ ਹੁਣ ਲਹਿੰਦੇ ਪੰਜਾਬ ਦੇ ਵਿੱਚ ਹਨ, ਤਾਂ ਉਥੋਂ ਹਜ਼ਾਰੇ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਕਹਿਣ ਲੱਗ ਗਿਨੀਏ ਪਛਮ ਬਾਸੀ,
ਇਹ ਪੱਛਮ ਦਿਸ਼ਾ ਲਹਿੰਦੇ ਦਾ ਪਾਸਾ ਹੈ ਪੰਜਾਬ ਦਾ, ਪੱਛਮ ਵਾਸੀ ਦਾ ਮਤਲਬ ਲਹਿੰਦੇ ਪੰਜਾਬ ਦੇ ਇਲਾਕੇ ਚੋਂ ਕਿੱਥੋਂ ਕਿੱਥੋਂ ਤਾਈਂ ਸੰਗਤਾਂ ਚੱਲ ਕੇ ਆਉਂਦੀਆਂ, ਪੰਜਾਬ ਤੋਂ ਵੀ ਪਰੇ ਜੋ ਅਫਗਾਨਿਸਤਾਨ ਦਾ ਇਲਾਕਾ ਪਰੇ ਵੱਜਦਾ ਹੈ, ਕਾਬਲ ਕੰਧਾਰ ਤੋਂ ਵੀ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਹਨ। ਕਿੱਥੋਂ ਕਿੱਥੋਂ ਦੀ ਗਿਣਤੀ ਕਰਕੇ ਦੱਸੀਏ,
ਆਏ ਸੰਗਤਾਂ ਹੋ ਤਹੁਲਾਸੀ,
ਜਦੋਂ ਸੰਗਤ ਚੱਲ ਕੇ ਆਉਂਦੀ ਤਿਨਾਂ ਦੇ ਮਨ ਚ ਵੱਡਾ ਭਾਰੀ ਹੁਲਾਸ ਪੈਦਾ ਹੁੰਦਾ, ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਗੁਰਸਿੱਖ ਚੱਲ ਕੇ ਆਉਂਦੇ, ਉਮਕੇ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਕਹਿੰਦੇ ਸਭ ਦੇ ਹਿਰਦਿਆਂ ਵਿੱਚ ਸਾਹਿਬ ਨੂੰ ਮਿਲਣ ਦੀ ਤਾਂਗ ਹੈ, ਚਾਹ ਹੈ, ਉਸ ਚਾਓ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਪਰਸਣ ਵਾਸਤੇ ਗੁਰਸਿੱਖ ਚੱਲ ਕੇ ਆਉਂਦੇ। ਮਨ ਬੈਰਾਗ ਪਿਆ, ਦਰਸ਼ਨ ਦੇਖਣਾ ਕਾ ਚਾਓ, ਮਹਾਰਾਜ ਜੀ ਦੇ ਦਰਸ਼ਨਾਂ ਦਾ ਚਾਓ ਰੱਖ ਕੇ ਹਿਰਦੇ ਚ ਗੁਰਸਿੱਖ ਆਉਂਦੇ ਨੇ।
ਸਫਲ ਜਨਮ ਦਰਸ਼ਨ ਕਰ ਜਾਣੇ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰਸਿੱਖ ਆਪਣਾ ਜਨਮ ਸਫਲਾ ਹੋਇਆ ਜਾਣਦੇ ਨੇ, ਕਿ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ ਸਾਡਾ ਜਨਮ ਧੰਨ ਹੋ ਜਾਏਗਾ, ਸਾਡਾ ਜਨਮ ਸਕਾਰਥਾ ਹੋ ਜਾਏਗਾ, ਸਾਡਾ ਇਹ ਸੰਸਾਰ ਵਿੱਚ ਆਉਣਾ ਸਫਲ ਹੋ ਜਾਏਗਾ।
ਬਹੁ ਮੌਲੀ ਪੇਟਾ ਗਨਾਨੇ,
ਬਹੁ ਮੁੱਲੀਆਂ ਪਿਟਾਵਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟਾ ਕਰਦੇ ਹਨ।
ਸੁਤ ਬਨਤਾ ਕੋ ਲੈ ਕਰ ਸਾਥ,
ਆਪਣਿਆਂ ਪੁੱਤਰਾਂ ਨੂੰ, ਧੀਆਂ ਨੂੰ, ਪਰਿਵਾਰਾਂ ਨੂੰ ਨਾਲ ਲੈ ਕੇ ਫਿਰ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰਸਿੱਖ ਆਉਂਦੇ। ਕਈ ਇਕੱਲੇ ਆਉਂਦੇ, ਕਈ ਪਰਿਵਾਰਾਂ ਨੂੰ ਨਾਲ ਲੈ ਕੇ ਆਉਂਦੇ, ਧੀਆਂ ਪੁੱਤਰਾਂ ਨੂੰ, ਘਰ ਵਾਲੀਆਂ ਨੂੰ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਹਾਜ਼ਰ ਕਰਦੇ। ਸਾਹਿਬ ਇਹਨਾਂ 'ਤੇ ਵੀ ਦਇਆ ਕਰੋ, ਇਹਨਾਂ ਨੂੰ ਗੁਰਸਿੱਖੀ ਦਾ ਦਾਨ ਬਖਸ਼ੋ। ਮੈਂ ਆਪਣਾ ਸਾਰਾ ਪਰਿਵਾਰ ਆਪ ਜੀ ਦੇ ਸਿੱਖੀ ਦੇ ਬੇੜੇ 'ਤੇ ਚੜ੍ਹਾਉਣ ਆਇਆ ਹਾਂ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ। ਇਹ ਦੀਨਾਂ 'ਤੇ ਦਇਆ ਕਰਨ ਵਾਲੇ ਦਿਆਲੂ ਸਾਹਿਬ, ਆਪ ਜੀ 'ਤੇ ਭਰੋਸਾ ਰੱਖ ਕੇ ਗੁਰਸਿੱਖੀ ਦੇ ਜਹਾਜ਼ 'ਤੇ ਮੈਂ ਆਪਣਾ ਸਾਰਾ ਪਰਿਵਾਰ ਚੜ੍ਹਾ ਦਿੱਤਾ ਹੈ। ਇਸ ਬੇੜੇ ਨੂੰ ਤੁਸੀਂ ਬੰਨੇ ਲਾਉਣਾ ਮਹਾਰਾਜ, ਇਹਦੇ ਮਲਾਹ ਤੁਸੀਂ ਬਣਨਾ ਹੈ।
ਪਰਮ ਪੁਨੀਤ ਹੋਈ ਪਿਕ ਨਾਥ।
ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ ਨਾਥ ਗੁਰਦੇਵ ਦੇ, ਤੇ ਦਰਸ਼ਨ ਕਰਕੇ ਗੁਰਸਿੱਖ ਪਰਮ ਪੁਨੀਤ ਹੋ ਰਹੇ ਨੇ। ਪਰਮ ਪੁਨੀਤ ਦਾ ਮਤਲਬ ਸ੍ਰੇਸ਼ਟ ਬਣ ਜਾਂਦੇ, ਪਵਿੱਤਰ ਬਣ ਜਾਂਦੇ। ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ, ਪਵਿੱਤਰ ਦਰਸ਼ਨ ਕਰਕੇ ਪਵਿੱਤਰ ਹੋ ਜਾਂਦੇ ਨੇ।
ਚਲੀ ਸੰਭੂ ਸੰਗਤਾਂ ਆਵੇ,
ਏਦਾਂ ਬੇਅੰਤ ਸੰਗਤਾਂ ਚੱਲਦੀਆਂ ਆਉਂਦੀਆਂ ਰੋਜ਼ਾਨਾ ਹੀ, ਸੈਂਕੜਿਆਂ ਦੀ ਗਿਣਤੀ 'ਚ ਗੁਰਸਿੱਖ ਚੱਲ ਕੇ ਆਉਂਦੇ ਹਨ।
ਹਿੰਦੂ ਤੁਰਕ ਉਰ ਕਿਸਨੇ ਪਾਵੇ।
ਹੁਣ ਜਦੋਂ ਗੁਰਸਿੱਖ ਸੰਗਤਾਂ ਚੱਲ ਕੇ ਆਉਂਦੀਆਂ, ਰਸਤੇ ਵਿੱਚ ਜਿਹੜੇ ਹਿੰਦੂ ਤੇ ਮੁਸਲਮਾਨ ਲੋਕ ਰਹਿੰਦੇ, ਉਹਨਾਂ ਨੂੰ ਗੁਰੂ ਕੀਆਂ ਸੰਗਤਾਂ ਪਾਉਂਦੀਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ। ਗੁਰੂ ਖਾਲਸਾ ਜੀ, ਇਹ ਮਹਾਰਾਜ ਜੀ ਦਾ ਪੰਥ ਹੈ ਹੀ ਐਸਾ ਮੋਟਾ ਸੁਰਮਾ, ਇਹ ਹਰ ਇੱਕ ਦੀ ਅੱਖ ਵਿੱਚ ਰੜਕਦਾ, ਕਿਉਂਕਿ ਸੱਚ ਸੁੱਚ ਦੇ ਪਹਿਰੇ ਤੇ ਚੱਲਣ ਵਾਲਾ ਨਾ ਗੁਰੂ ਕਾ ਪੰਥ। ਤੇ ਜਦੋਂ ਗੁਰੂ ਕਾ ਪੰਥ ਸੱਚ ਦੇ ਮਾਰਗ ਤੇ ਚੱਲਦਾ, ਸੁਭਾਵਕ ਹੈ ਜਿਹੜੇ ਕੱਚੇ ਪਿੱਲੇ ਨੇ ਉਹਨਾਂ ਨੂੰ ਗੁਰੂ ਕਾ ਪੰਥ ਵੇਖ ਕੇ ਬਰਦਾਸ਼ਤ ਨਹੀਂ ਹੁੰਦਾ। ਕਹਿੰਦੇ ਉਸ ਵੇਲੇ ਕਿ ਘਟਨਾ ਘਟੀ ਕਿ ਬਹੁਤ ਸਾਰੇ ਹਿੰਦੂ ਵੀ ਤੇ ਮੁਸਲਮਾਨ ਵੀ ਮਹਾਰਾਜ ਜੀ ਦੀਆਂ ਸੰਗਤਾਂ ਨੂੰ, ਗੁਰੂ ਸਾਹਿਬ ਜੀ ਦੇ ਪੰਥ ਨੂੰ ਵੇਖ ਕੇ ਈਰਖਾ ਕਰਨ ਲੱਗ ਪਏ, ਉਹ ਦਵੈਸ਼ ਕਰਨ ਲੱਗ ਪਏ।
ਜੋ ਸਿਰ ਤੇ ਗੰਜਾ ਹੋਏ ਲਾਲ।
ਹੁਣ ਜਿਵੇਂ ਸੁਭਾਵਕ ਹੈ ਵੀ ਜਿਹੜਾ ਸਿਰ ਤੋਂ ਗੰਜਾ ਹੋਵੇ, ਸਿਰ ਤੋਂ ਗੰਜਾ ਹੋਵੇ, ਸਿਰ ਤੇ ਵਾਲ ਨਾ ਹੋਣ।
ਤਿਸੇ ਸੁਹਾਏ ਨਾ ਕੇਸ ਵਿਸਾਲ।
ਉਹਦੇ ਸਾਹਮਣੇ ਜਿਹੜਾ ਕੇਸਾ ਧਾਰੀ ਬੰਦਾ ਹੋਵੇ, ਜਿਹਦੇ ਸਿਰ ਤੇ ਘਣੇ ਕੇਸ ਹੋਣ, ਉਹਨੂੰ ਚੰਗਾ ਨਹੀਂ ਲੱਗਦਾ। ਜਿਹੜਾ ਸਿਰ ਤੇ ਜਿਹਦੇ ਗੰਜ ਪਈ ਹੋਵੇ, ਸਿਰ ਤੇ ਕੁਵਾਲ ਝੜ ਗਏ ਹੋਣ, ਗੰਜੇ ਨੂੰ ਕਿਸੇ ਦੇ ਸਿਰ ਤੇ ਕੇਸ ਥੋੜੀ ਚੰਗੇ ਲੱਗਦੇ ਆ, ਉਹਨੂੰ ਦੂਸਰੇ ਦੇ ਕੇਸ ਚੰਗੇ ਨਹੀਂ ਲੱਗਦੇ।
ਕਿਸ ਬਿਦ ਕਰ ਜੋ ਕਾਨੋ ਹੋਏ।
ਇਸੇ ਤਰ੍ਹਾਂ ਜਿਹੜਾ ਕਾਣਾ ਹੁੰਦਾ, ਇੱਕ ਅੱਖ ਜਿਹਦੀ ਨਾ ਹੋਵੇ,
ਇਸ ਨਾ ਸੁਖਾਵੇ ਸੁੱਟ ਦ੍ਰਿਗ ਜੋਏ।
ਦੋ ਅੱਖਾਂ ਵਾਲੇ ਚੰਗੇ ਨਹੀਂ ਲੱਗਦੇ। ਉਹ ਕਹਿੰਦਾ ਇਹਨਾਂ ਦੀਆਂ ਖਬਰੇ ਕਿਉਂ ਦੋਵੇਂ ਚੰਗੀਆਂ, ਮੇਰੀ ਇੱਕ ਹੈ ਨਹੀਂ। ਕਾਣੇ ਨੂੰ ਦੋ ਅੱਖਾਂ ਵਾਲੇ ਚੰਗੇ ਨਹੀਂ ਲੱਗਦੇ।
ਜੈ ਨਕਟੇ ਹੋਵੇ ਸਮੁਦਾਏ।
ਜਿੱਥੇ ਨੱਕ ਵੱਡੇ ਜੇ ਹੋਣ, ਜਿਨ੍ਹਾਂ ਦੀਆਂ ਨੱਕਾਂ ਹੀ ਨਹੀਂ ਹੁੰਦੀਆਂ, ਉਹਨਾਂ ਨਕਟਿਆਂ ਦੇ ਵਿੱਚ, ਨੱਕ ਵੱਡਿਆਂ ਦੇ ਵਿੱਚ,
ਸੁੰਦਰ ਨਾਕ ਨ ਤਹਾਂ ਸੁਹਾਏ।
ਜਿਹੜਾ ਸੋਹਣੀ ਨੱਕ ਵਾਲਾ ਆ ਜੇ, ਉਹਦੇ ਨਾਲ ਉਹ ਈਰਖਾ ਕਰਨ ਲੱਗ ਪੈਂਦੇ ਆ। ਨੱਕ ਵੱਡੇ ਕਾਣਿਆਂ ਦੇ ਵਿੱਚ ਜੇ ਸੁਜਾਖਾ ਆ ਜੇ, ਤਾਂ ਉਹਨੂੰ ਦਵੈਸ਼ ਆਉਣ ਲੱਗ ਪੈਂਦੀ ਕਾਣਿਆਂ ਨੂੰ। ਤੇ ਜਿਹੜੇ ਸਿਰ ਤੋਂ ਗੰਜੇ ਆ, ਉਹਨਾਂ ਦੇ ਕੋਲ ਕੇਸਾਂ ਵਾਲਾ ਸਾਬਤ ਸੂਰਤ ਆ ਜੇ, ਉਹਨੂੰ ਦਵੈਸ਼ ਆ ਜਾਂਦੀ ਹੈ। ਏਦਾਂ ਜਿਹੜੇ ਨਕਟੇ ਹੁੰਦੇ, ਜੇ ਚੰਗੀ ਸੋਹਣੀ ਨੱਕ ਵਾਲਾ ਉਹਨਾਂ ਵਿੱਚ ਆ ਕੇ ਬਹਿ ਜੇ, ਫਿਰ ਉਹਦੇ ਨਾਲ ਦਵੈਸ਼ ਕਰਨ ਲੱਗ ਪੈਂਦੇ ਹਨ।
ਤਿਮ ਸ਼੍ਰੀ ਸਤਿਗੁਰ ਕੀ ਸ਼ੁਭ ਸੰਗਤ।
ਇਸੇ ਤਰ੍ਹਾਂ ਇਹ ਉਦਾਹਰਣਾਂ ਦਿੱਤੀਆਂ ਭਾਈ ਸਾਹਿਬ ਨੇ, ਤੇ ਉਦਾਹਰਣ ਦੇ ਕੇ ਹੁਣ ਸਿਧਾਂਤ ਦੱਸਦੇ ਵੀ ਇਸੇ ਤਰ੍ਹਾਂ ਜਿਹੜੀ ਗੁਰੂ ਕੀ ਸੰਗਤ ਹੈ,
ਦਿਨ ਪ੍ਰਤ ਨਿਕਸਤ ਨਈ ਸੁਰੰਗਤ।
ਗੁਰੂ ਕੀ ਸੰਗਤ ਦਿਨ ਪ੍ਰਤੀ ਦਿਨ ਨਵੀਂ ਰੰਗਤ ਵਿੱਚ ਰੰਗੀ ਜਾਂਦੀ ਹੈ। ਦੇਵਤਿਆਂ ਵਰਗਾ ਗੁਰਸਿੱਖਾਂ ਦਾ ਜੀਵਨ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਬਿਲਕੁਲ ਸੱਚ ਸੁੱਚ ਦੇ ਪਹਿਰੇ ਵਿੱਚ ਰਹਿਣਾ, ਬੜਾ ਸੁੰਦਰ ਜੀਵਨ ਗੁਰਸਿੱਖਾਂ ਦਾ। ਤੇ ਜਦੋਂ ਗੁਰੂ ਕੀ ਸੰਗਤ ਨੂੰ ਨਿਤ ਨਵੇਂ ਰੰਗ ਦੇ ਵਿੱਚ ਰੰਗਿਆ ਹੋਇਆ ਵੇਖਦੇ ਨੇ ਮਨਮੁਖ ਲੋਕ,
ਗਾਵਤ ਭਜਨ ਕਰਤ ਗੁਰ ਆਵੇ।
ਉਹ ਵੇਖਦੇ ਆ ਵੀ ਗੁਰੂ ਕੀ ਸੰਗਤ ਕੀਰਤਨ ਕਰਦਿਆਂ, ਨਾਮ ਜਪਦਿਆਂ ਜਪਦਿਆਂ ਰਸਤੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ। ਬੜਾ ਚਾਅ ਸਿੱਖਾਂ ਅੰਦਰ, ਸੰਗਤ ਵਿੱਚ ਬੜਾ ਪ੍ਰੇਮ ਹੈ ਗੁਰੂ ਸਾਹਿਬ ਦਾ। ਉਹ ਕੀਰਤਨ ਕਰਦਿਆਂ, ਢੋਲਕੀਆਂ ਛੈਣੇ ਵਜਾਉਂਦਿਆਂ, ਬਾਣੀ ਪੜ੍ਹਦਿਆਂ, ਭਜਨ ਕਰਦਿਆਂ ਗੁਰਸਿੱਖ ਜਦੋਂ ਰਸਤੇ ਵਿੱਚ ਆਉਂਦੇ ਹਨ,
ਤੁਰਕ ਮੁਲਕ ਪਤੀ ਕੋ ਨੇ ਪਾਵੇ।
ਜਿਹੜੇ ਤੁਰਕ ਨੇ ਜਾਂ ਤੁਰਕਾਂ ਦਾ ਜਿਹੜੇ ਮੁਲਕ ਪਤੀ ਬਾਦਸ਼ਾਹ ਔਰੰਗਜ਼ੇਬ ਹੈ, ਉਹਨਾਂ ਨੂੰ ਹੁਣ ਇਹੋ ਜਿਹੀ ਸੰਗਤ ਥੋੜੀ ਚੰਗੀ ਲੱਗਣੀ ਸੀ ਤੁਰਕਾਂ ਨੂੰ। ਉਹਨਾਂ ਨੂੰ ਮਹਾਰਾਜ ਜੀ ਦੇ ਸਿੱਖ ਇਦਾਂ ਦੇ ਕੀਰਤਨ ਕਥਾ ਕਰਦਿਆਂ ਜਾਂਦੇ ਉਹ ਚੰਗੇ ਨਹੀਂ ਲੱਗਦੇ।
ਦੇਖਤ ਹਿੰਦੂ ਨਕਲ ਬਨਾਵਤੇ,
ਫਿਰ ਕੱਲੇ ਤੁਰਕ ਹੀ ਨਹੀਂ ਜਿਹੜੇ ਹਿੰਦੂ ਸੀ ਉਹ ਵੀ ਸਿੱਖਾਂ ਦੀ ਨਕਲ ਲਾਉਣ ਲੱਗ ਪਏ। ਜੋ ਜੋ ਸਿੱਖ ਕਰਦੇ ਸਿੱਖਾਂ ਨੂੰ ਚੜ੍ਹਾਉਣ ਵਾਸਤੇ ਨਾ ਉਹਨਾਂ ਦੀਆਂ ਨਕਲਾਂ ਲਾਉਂਦੇ, ਸਿੱਖਾਂ ਨੂੰ ਚੜ੍ਹਾਉਣ ਵਾਸਤੇ ਟਿੱਚਰਬਾਜ਼ੀ ਕਰਨ ਵਾਸਤੇ ਨਕਲਾਂ ਉਤਾਰਦੇ ਨੇ।
ਕਰ ਕਰ ਆਪਸ ਮੇ ਹਰ ਖਾਵਤੇ,
ਨਕਲਾਂ ਕਰਕੇ ਨਾ ਸਿੱਖਾਂ ਦੀਆਂ ਆਪਸ ਚ ਖੁਸ਼ ਹੋਈ ਜਾਂਦੇ, ਕਿਉਂਕਿ ਹੁਣ ਹਿੰਦੂ ਤਾਂ ਈਰਖਾ ਕਰਦੇ ਆ ਵੀ ਸਿੱਖ ਨਾ ਪੱਥਰਾਂ ਦੀ ਪੂਜਾ ਕਰਦੇ ਹੈ, ਇਹ ਨਾ ਸਾਡੇ ਵਾਂਗੂ ਵਰਤ ਰੱਖਦੇ ਹੈ, ਨਾ ਇਹ ਹੋਰ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਸਾਡੇ ਅਸੀਂ ਕਰਦੇ ਹਾਂ ਉਹਨਾਂ ਨੂੰ ਮੰਨਦੇ ਹੀ ਨਹੀਂ ਹਨ, ਇਹਨਾਂ 'ਚ ਕੋਈ ਵਰਣ ਵਿਵਸਥਾ ਨਹੀਂ ਹੈ, ਇਹ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਸਾਰੇ ਇਕੱਠੇ ਹੀ ਰਹਿੰਦੇ ਆ। ਤੋ ਉਹ ਜਿਹੜੇ ਹਿੰਦੂ ਨੇ ਉਹ ਦੁਐਸ਼ ਰੱਖਦੇ, ਸਿੱਖਾਂ ਦੀਆਂ ਨਕਲਾਂ ਲਾਉਂਦੇ, ਨਕਲਾਂ ਲਾ ਕੇ ਤੇ ਬਾਅਦ ਵਿੱਚ ਹੱਸਦੇ ਖਿੜਖਿੜਾ ਕੇ, ਏਦਾਂ ਮਖੌਲ ਉਡਾਉਂਦੇ ਸਿੱਖਾਂ ਦਾ।
ਜਿਸ ਕਿਸ ਵਿਧ ਤੇ ਤੁਰਕ ਬਿਸਾਦੇ,
ਉਧਰ ਤੁਰਕ ਜਿਹੜੇ ਨੇ ਉਹ ਵੀ ਦੁਐਸ਼ ਰੱਖਦੇ, ਉਹ ਤਾਂ ਪਹਿਲਾਂ ਹੀ ਸਿੱਖਾਂ ਨੂੰ ਪਸੰਦ ਨਹੀਂ ਸੀ ਕਰਦੇ, ਉਹਨਾਂ ਦੇ ਮਨ ਵਿੱਚ ਵੀ ਸਿੱਖਾਂ ਪ੍ਰਤੀ ਬੜੀ ਵੱਡੀ ਭਾਰੀ ਦੁਐਸ਼ ਹੈ।
ਭਿੱਖ ਸਿੱਖੀ ਕੋ ਬਾਦ ਤਬਾਦੇ,
ਔਰ ਸਿੱਖਾਂ ਨੂੰ ਵੇਖ ਕੇ ਹਰ ਵੇਲੇ ਵਾਦ ਵਿਵਾਦ ਕਰਦੇ, ਜਦੋਂ ਸੰਗਤ ਆਉਂਦੀ ਜਾਂਦੀ ਉਹ ਤੁਰਕ ਤੇ ਹਿੰਦੂ ਰਲ ਕੇ ਇਕੱਠੇ ਹੋ ਕੇ ਸਿੱਖਾਂ ਦੇ ਖਿਲਾਫ ਭੁਗਤਦੇ, ਸਿੱਖਾਂ ਨਾਲ ਦੁਵੈਸ਼ ਕਰਦੇ ਹਨ।
ਇਮ ਭਿੱਖ ਸੰਗਤ ਜਾਨੀ ਮਨ ਮੈਂ,
ਜਦੋਂ ਸੰਗਤ ਨੇ ਸਾਰਾ ਕੁਝ ਵੇਖਿਆ ਵੀ ਇਹ ਸਾਡੇ ਨਾਲ ਦੁਵੈਸ਼ ਰੱਖਦੇ ਹੈ, ਹਿੰਦੂ ਸਾਡਾ ਮਖੌਲ ਉਡਾਉਂਦੇ ਨੇ, ਮੁਸਲਮਾਨ ਆ ਕੇ ਸਾਡੇ ਨਾਲ ਲੜਦੇ ਭਿੜਦੇ ਨੇ, ਵਾਦ ਵਿਵਾਦ ਕਰਦੇ ਨੇ, ਸਾਡੇ ਨਾਲ ਬਹਿਸਬਾਜ਼ੀ ਕਰਦੇ ਹਨ।
ਦ੍ਵੈਰਿਪ ਦੇਖ ਹਰਕ ਨੈ ਇਨ ਮੈਂ,
ਫਿਰ ਦੋਨਾਂ ਨੂੰ ਆਪਣਾ ਦੁਸ਼ਮਣ ਵੇਖ ਕੇ ਸੰਗਤ ਦੇ ਮਨ 'ਚ ਥੋੜ੍ਹਾ ਜਿਹਾ ਸੁਭਾਵਕ ਹੈ, ਜਿਹੜੇ ਨਵੀਂ ਸੰਗਤ ਤਿਆਰ ਹੁੰਦੀ ਉਹਨਾਂ ਦੇ ਮਨ ਵਿੱਚ ਫਿਰ ਆ ਹੀ ਜਾਂਦੀ ਵੀ ਇਹ ਸਾਡੇ ਨਾਲ ਕਿਉਂ ਦੁਵੈਸ਼ ਕਰਦੇ ਆ, ਜਿਹੜੇ ਤੇ ਪੁਰਾਣੇ ਗੁਰਸਿੱਖ ਨੇ ਪੱਕੇ ਉਹਦਾ ਨਹੀਂ ਮੰਨਦੇ ਪਰਵਾਹ ਇਹਨਾਂ ਦੀ, ਵੀ ਇਹ ਜੋ ਮਰਜ਼ੀ ਆਖੀ ਜਾਣ। ਜਿਹੜੇ ਨਵੇਂ ਸਿੱਖ ਸਜਦੇ ਉਹਨਾਂ ਦੇ ਮਨ 'ਚ ਕਈ ਵਾਰੀ ਖਿਆਲ ਆ ਜਾਂਦਾ ਵੀ ਇਹ ਸਾਡੇ ਨਾਲ ਕਿਉਂ ਦੁਵੈਸ਼ ਕਰਦੇ ਆ, ਅਸੀਂ ਇਹਨਾਂ ਦੀ ਕੋਈ ਜ਼ਮੀਨ ਦੇ ਵਿੱਚ ਜਾ ਕੇ ਹਿੱਸਾ ਨਹੀਂ ਮੰਗਿਆ, ਇਹਨਾਂ ਨਾਲ ਸਾਡਾ ਕੋਈ ਪਾਣੀ ਦਾ ਰੋਲਾ ਨਹੀਂ, ਕੋਈ ਵੱਟ ਬੰਨੇ ਦਾ ਰੋਲਾ ਨਹੀਂ, ਇਹ ਕਿਹੜੀ ਗੱਲੇ ਸਾਡੇ ਨਾਲ ਖਹਿਬੜਦੇ ਹੈ, ਕਿਹੜੀ ਗੱਲੇ ਸਾਡਾ ਰਾਹ ਰੋਕਦੇ ਹੈ, ਇਹ ਕਿਹੜੀ ਗੱਲੇ ਸਾਡਾ ਮਖੌਲ ਉਡਾਉਂਦੇ ਹੈ, ਅਸੀਂ ਇਹਨਾਂ ਦਾ ਕੋਈ ਵਿਗਾੜ ਨਹੀਂ ਕੀਤਾ।
ਜਰੇ ਜਾਏ ਪਿਕ ਜਰੇ ਨਾ,
ਇਹ ਸਾਡਾ ਪ੍ਰਤਾਪ ਵੇਖ ਕੇ ਜਰਿਆ ਨਹੀਂ ਜਾਂਦਾ ਇਹਨਾਂ ਕੋਲੋਂ ਤੁਰਕਾਂ ਹਿੰਦੂਆਂ ਕੋਲੋਂ, ਇਹ ਜਦੋਂ ਸਾਡਾ ਪ੍ਰਤਾਪ ਵੇਖਦੇ ਵੀ ਸੰਗਤ ਦਾ ਪ੍ਰਤਾਪ ਭਾਵੇਂ ਗਿਣਤੀ 'ਚ ਥੋੜ੍ਹੇ ਨੇ ਪਰ ਫਿਰ ਵੀ ਪ੍ਰਤਾਪ ਬੜਾ, ਲੰਗਰ ਇਹਨਾਂ ਦੇ ਕੋਲੋਂ ਨਹੀਂ ਮੁੱਕਦੇ, ਪੂਜਾ ਅਰਚਨਾ ਦਾ ਭਾਵ ਇਹਨਾਂ ਵਿੱਚ ਬੜਾ, ਪ੍ਰੇਮ ਬੜਾ, ਆਪਸ ਵਿੱਚ ਬੜੀ ਇਹਨਾਂ ਦੀ ਏਕਤਾ ਹੈ, ਇਹ ਪ੍ਰਤਾਪ ਵੇਖ ਕੇ ਸਿੱਖਾਂ ਦਾ ਇਹਨਾਂ ਹਿੰਦੂਆਂ ਅਤੇ ਤੁਰਕਾਂ ਕੋਲੋਂ ਜਰਿਆ ਨਹੀਂ ਜਾਂਦਾ, ਵੇਖ ਕੇ ਜਰ ਜਾਂਦੇ ਆ। ਜਰ ਜਾਣ ਦਾ ਮਤਲਬ ਹੁੰਦਾ ਸੜ ਜਾਂਦੇ ਆ, ਇਹਨਾਂ ਦੇ ਤਿੰਨੀ ਕੱਪੜੀਆਂ ਅੱਗ ਲੱਗ ਜਾਂਦੀ ਇਹਨਾਂ ਨੂੰ ਜਦੋਂ ਮਹਾਰਾਜ ਜੀ ਦੇ ਸਿੱਖਾਂ ਨੂੰ ਵੇਖਦੇ ਨੇ।
ਜਨ ਐਸ਼ਵਰਜ ਇਨੋ ਕੋਲੇ,
ਸਿੱਖ ਆਪਸ 'ਚ ਵਿਚਾਰ ਕਰਦੇ, ਕਈ ਕਹਿੰਦੇ ਇਹ ਤਾਂ ਸਾਡੇ ਨਾਲ ਇੱਦਾਂ ਦੁਵੈਸ਼ ਕਰਕੇ ਸੜਦੇ ਹੈ ਜਿਵੇਂ ਅਸੀਂ ਇਹਨਾਂ ਦਾ ਕੋਈ ਐਸ਼ਵਰਜ ਖੋਹ ਲਿਆ ਹੋਵੇ, ਇਹਨਾਂ ਦਾ ਕੋਈ ਰਾਜ ਖੋਹ ਲਿਆ ਹੋਵੇ। ਹਾਲੇ ਤਾਂ ਉਹ ਗੱਲ ਆਈ ਨਹੀਂ, ਹਾਲੇ ਰਾਜ ਖੋਹਣ ਵਾਲੀ, ਇਹ ਤਾਂ ਇੱਦਾਂ ਸਾਡੇ ਨਾਲ ਦੁਵੈਸ਼ ਕਰ ਰਹੇ ਨੇ ਜਿਵੇਂ ਅਸੀਂ ਇਹਨਾਂ ਦਾ ਰਾਜ ਖੋਹ ਲਿਆ ਹੋਵੇ।
ਗੁਰ ਟਿਗ ਸਗਰੀ ਸੰਗਤ ਆਈ,
ਇੱਦਾਂ ਇਹ ਸੰਗਤਾਂ ਰਸਤੇ 'ਚ ਪਰੇਸ਼ਾਨ ਹੁੰਦੀਆਂ, ਰਾਹ ਦੇ ਵਿੱਚ ਸੰਗਤਾਂ ਨੂੰ ਕਿਸੇ ਦੇ ਕੋਲੋਂ ਸਮਾਨ ਖੋਹ ਲੈਣਾ, ਕਿਸੇ ਨੂੰ ਹੂੜਾ ਮਾਰ ਜਾਣਾ, ਕਿਸੇ ਨੂੰ ਜ਼ਖਮੀ ਕਰ ਜਾਣਾ, ਇੱਥੋਂ ਤੱਕ ਵੀ ਨੌਬਤ ਆ ਗਈ ਵੀ ਗਾਲੀ ਪੈਣ ਲੱਗ ਪਏ। ਪਹਿਲਾਂ ਤਾਂ ਨਾਮ ਜਪਦਿਆਂ ਕੋਲੋਂ ਲੰਘ ਜਾਣਾ ਸਿੱਖਾਂ ਨੇ, ਇਹਨਾਂ ਵੇਖਿਆ ਵੀ ਇਹ ਤਾਂ ਅੱਗੋਂ ਕੋਈ ਰਿਐਕਸ਼ਨ ਹੀ ਨਹੀਂ ਦਿੰਦੇ, ਫਿਰ ਅੱਗੇ ਆ ਕੇ ਰਾਹ ਰੋਕਣ ਲੱਗ ਪਏ, ਮਾਰ ਕੁੱਟਣ ਲੱਗ ਪਏ, ਸਮਾਨ ਖੋਹ ਲੈਣਾ ਸੰਗਤ ਕੋਲੋਂ, ਪਿਟਾਵਾਂ ਜਿਹੜੀਆਂ ਗੁਰੂ ਸਾਹਿਬ ਲਈ ਲੈ ਕੇ ਜਾਂਦੇ ਉਹ ਖੋਹ ਲੈਣੀਆਂ ਇਹਨਾਂ ਨੇ, ਹਿੰਦੂਆਂ ਨੇ ਅਤੇ ਤੁਰਕਾਂ ਨੇ ਰਲ ਕੇ ਸੰਗਤ ਨੂੰ ਪਰੇਸ਼ਾਨ ਕੀਤਾ। ਫਿਰ ਸੰਗਤ ਨੇ ਹੁਣ ਗੁਰੂ ਸਾਹਿਬ ਨੂੰ ਆ ਕੇ ਬੇਨਤੀ ਕਰਨੀ ਸੀ, ਇਹ ਜਿੰਨੀ ਸੰਗਤ ਚੱਲ ਕੇ ਆਈ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਈ।
ਦਰਸਤ ਦ੍ਰਿਗ ਪਰ ਅਭਿਮਤ ਪਾਈ,
ਮਹਾਰਾਜ ਜੀ ਦੇ ਦਰਸ਼ਨ ਕੀਤੇ, ਨੇਤਰ ਭਰ ਕੇ ਅੱਖਾਂ ਸਜਲ ਨੇ ਸੰਗਤ ਦੀਆਂ ਕਿ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਸਤੇ 'ਚ ਕਿੰਨਾ ਸਾਨੂੰ ਇਹਨਾਂ ਦਾ ਸਾਹਮਣਾ ਕਰਨਾ ਪਿਆ, ਕਿੰਨੇ ਪਰੇਸ਼ਾਨ ਹੋ ਕੇ ਆਏ ਹਾਂ। ਤੋ ਸੰਗਤ ਦੇ ਨੇਤਰ ਵੀ ਭਰੇ ਹੋਏ ਨੇ।
ਪੁਨ ਕਰ ਜੋਰ ਕਰੀ ਅਰਦਾਸ।
ਫਿਰ ਸੰਗਤ ਨੇ ਹੱਥ ਜੋੜ ਕੇ ਆਪਣੇ ਸਵਾਮੀ ਨੂੰ ਆਪ, ਕਿਉਂਕਿ ਸਾਡਾ ਦੁੱਖ ਸੁੱਖ ਸਾਡੇ ਸਤਿਗੁਰਾਂ ਕੋਲ ਹੀ ਹੈ। ਗੁਰਸਿੱਖ ਨੂੰ ਕੋਈ ਦੁੱਖ ਹੋਵੇ ਸੁੱਖ ਹੋਵੇ, ਗੁਰਸਿੱਖ ਨੇ ਦੁੱਖ ਸੁੱਖ ਵਿੱਚ ਆਪਣੇ ਗੁਰੂ ਨੂੰ ਹੀ ਆਰਾਧਣਾ ਹੈ, ਗੁਰੂ ਨੂੰ ਹੀ ਧਿਆਉਣਾ ਹੈ। ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ, ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ। ਦੁੱਖ ਉਹਨੂੰ ਕਹੀਦਾ ਜਿਹਦੇ ਕੋਲੋਂ ਸੁਖ ਮਿਲਣ ਦੀ ਆਸ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁੱਖ ਉਹਨੂੰ ਕਹੀਦਾ, ਦੁੱਖ ਉਹਨੂੰ ਸੁਣਾਈਦਾ ਜਿਹਦੇ ਕੋਲੋਂ ਸੁੱਖ ਮਿਲਣ ਦੀ ਆਸ ਹੋਵੇ। ਤੇ ਜਿਹਨੂੰ ਤੁਸੀਂ ਦੁੱਖ ਸੁਣਾਓ ਤੇ ਅੱਗੋਂ ਆਪਣੇ ਦੋ ਦੁੱਖ ਸੁਣਾਵੇ, ਤੁਸੀਂ ਇੱਕ ਸੁਣਾਵੋ ਅਗਲਾ ਚਾਰ ਸੁਣਾਵੇ, ਉਹਨੂੰ ਸੁਣਾਉਣ ਦਾ ਕੀ ਲਾਭ ਹੋਣਾ। ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ। ਇਸ ਕਰਕੇ ਗੁਰਸਿੱਖ ਨੇ ਆਪਣੇ ਗੁਰੂ ਨੂੰ ਹੀ ਦੁੱਖ ਸੁੱਖ ਦੱਸਣਾ। ਜਿੰਨੀ ਸੰਗਤ ਪਰੇਸ਼ਾਨ ਸੀ, ਇਹਨਾਂ ਨੇ ਹੁਣ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ 'ਚ ਹੱਥ ਜੋੜੇ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸ੍ਰੀ ਸਤਿਗੁਰ ਸਾਹਿਬ ਕੇ ਪਾਸ,
ਸੱਚੇ ਪਾਤਸ਼ਾਹ ਜੀ ਦੇ ਪਾਸ ਫਰਿਆਦ ਕਰਨ ਲੱਗੇ।
ਹਿੰਦੂ ਤੁਰਕ ਆਵਤ ਕੋ ਹੇਰੇ,
ਕਹਿਣ ਲੱਗੇ ਮਹਾਰਾਜ ਅਸੀਂ ਜਦੋਂ ਆਪ ਜੀ ਦੇ ਦਰਸ਼ਨ ਪਰਸਨ ਵਾਸਤੇ ਆਉਂਦੇ ਹਾਂ ਇਕੱਠੇ ਹੋ ਕੇ ਆਪਣਿਆਂ ਪਿੰਡਾਂ ਨਗਰਾਂ ਚੋਂ ਸ਼ਹਿਰਾਂ ਚੋਂ, ਤੇ ਰਸਤੇ ਵਿੱਚ ਆਉਂਦਿਆਂ ਨੂੰ ਸਾਨੂੰ ਹਿੰਦੂ ਵੀ ਵੇਖਦੇ ਹੈ ਤੁਰਕ ਵੀ ਵੇਖਦੇ ਹਨ,
ਬਿਨ ਕਾਰਨ ਤੇ ਖਿਜੈ ਕਨੇਰੇ,
ਮਹਾਰਾਜ ਕੋਈ ਕਾਰਨ ਨਹੀਂ ਹੁੰਦਾ, ਅਸੀਂ ਕਿਸੇ ਨੂੰ ਕੁਝ ਆਖਦੇ ਨਹੀਂ, ਕਿਸੇ ਦਾ ਕੋਈ ਬੁਰਾ ਨਹੀਂ ਕਰਦੇ, ਕਿਸੇ ਨੂੰ ਕੋਈ ਮਾੜਾ ਬੋਲਦੇ ਨਹੀਂ, ਤੇ ਮਹਾਰਾਜ ਬਿਨਾਂ ਕਾਰਨ ਤੋਂ ਸਾਨੂੰ ਵੇਖ ਕੇ ਖਿਜਦੇ ਨੇ। ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਆਉਂਦੇ ਹਾਂ, ਰਸਤੇ ਵਿੱਚ ਜਦੋਂ ਆਉਂਦੇ ਹਾਂ ਕੀਰਤਨ ਕਰਦੇ ਹਾਂ ਭਜਨ ਕਰਦੇ ਹਾਂ ਆਉਂਦੇ ਹਾਂ, ਸਾਨੂੰ ਵੇਖ ਕੇ ਹਿੰਦੂ ਵੀ ਤੇ ਤੁਰਕ ਵੀ ਇਹ ਦੋਵੇਂ ਵੇਖ ਕੇ ਖਿਜਦੇ ਹਨ।
ਕਿਸ ਕੇ ਸੰਗ ਨਾ ਬੈਰ ਹਮਾਰੇ,
ਸਾਡਾ ਕਿਸੇ ਨਾਲ ਵੈਰ ਕੋਈ ਨਹੀਂ। ਇਹ ਹੋਵੇ ਨਾ ਵੀ ਜਾਂ ਤਾਂ ਹੋਵੇ ਵੀ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ ਜਾਂ ਕੋਈ ਪੁਰਾਣੀ ਲੜਾਈ ਝਗੜਾ, ਮਹਾਰਾਜ ਜਾਣਦੇ ਵੀ ਨਹੀਂ ਅਸੀਂ ਤਾਂ ਉਹਨਾਂ ਨੂੰ ਜਿਹਨਾਂ ਪਿੰਡਾਂ ਚੋਂ ਲੰਘ ਕੇ ਆਉਂਦੇ, ਉਹ ਲੋਕਾਂ ਨੂੰ ਅਸੀਂ ਮਿਲੇ ਵੀ ਨਹੀਂ ਕਦੇ, ਤੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਸਾਡਾ ਕਿਸੇ ਦੇ ਨਾਲ ਕੋਈ ਵੈਰ ਨਹੀਂ।
ਆਵਤ ਜਾਤ ਤੂਸ਼ਨੀ ਤਾਰੇ,
ਅਸੀਂ ਜਦੋਂ ਆਉਂਦੇ ਹਾਂ ਉਦੋਂ ਵੀ ਚੁੱਪ ਚਪੀਤੇ ਆਉਂਦੇ ਹਾਂ, ਕਿਸੇ ਨਾਲ ਕੋਈ ਵਾਧੂ ਬੋਲਣਾ ਨਹੀਂ, ਜਦੋਂ ਜਾਂਦੇ ਹਾਂ ਤੁਹਾਡੇ ਦਰਸ਼ਨ ਕਰਕੇ ਤਾਂ ਵੀ ਚੁੱਪ ਚਪੀਤੇ ਹੀ ਜਾਂਦੇ ਹਾਂ।
ਕਰੇ ਹੀਰ ਹਮ ਕਰੇ ਨਾ ਕੈਸੇ,
ਅਸੀਂ ਟਾਲਾ ਹੀ ਕਰਦੇ ਹਾਂ ਰਸਤੇ ਵਿੱਚ, ਜਦੋਂ ਵੀ ਸਾਨੂੰ ਕਿਤੇ ਰੋਕਦੇ ਆ ਅਸੀਂ ਯਤਨ ਕਰਦੇ ਹਾਂ ਵੀ ਕਿਸੇ ਪਿੰਡ ਦੇ ਕੋਲੋਂ ਲੰਘੀਏ ਹੀ ਨਾ, ਅਸੀਂ ਸਗੋਂ ਰਸਤਾ ਛੱਡ ਕੇ ਜਿਹੜਾ ਉਹ ਕਈ ਵਾਰੀ ਦੂਜੇ ਰਸਤਿਓਂ ਵੀ ਲੰਘ ਕੇ ਆਉਂਦੇ ਹਾਂ ਵੀ ਜਿੱਧਰ ਉਜਾੜ ਹੋਵੇ, ਪਰ ਮਹਾਰਾਜ ਇਹ ਫਿਰ ਟੱਕਰ ਜਾਂਦੇ ਆ ਕਿਤੇ ਨਾ ਕਿਤੇ ਸਾਨੂੰ, ਅਸੀਂ ਬਥੇਰਾ ਟਾਲਾ ਵੱਟ ਕੇ ਇਹਨਾਂ ਦੇ ਕੋਲੋਂ ਦੀ ਆਉਂਦੇ ਹਾਂ ਪਰ ਇਹ ਫਿਰ ਨਹੀਂ ਟਲਦੇ, ਮਹਾਰਾਜ ਫਿਰ ਸਾਨੂੰ ਰੋਕਦੇ ਹਨ।
ਸੋ ਦੁੱਖ ਪਾਇ ਸ਼ਤਰੂ ਹੈ ਜੈਸੇ,
ਅਸੀਂ ਕਿਸੇ ਨੂੰ ਆਖਦੇ ਨਹੀਂ ਕੁਝ, ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਇਹ ਪਤਾ ਨਹੀਂ ਕਿਉਂ ਸਾਨੂੰ ਵੇਖ ਕੇ ਦੁਖੀ ਹੁੰਦੇ ਆ, ਜਿਵੇਂ ਕੋਈ ਦੁਸ਼ਮਣ ਦੁਸ਼ਮਣ ਨੂੰ ਵੇਖ ਕੇ ਪਰੇਸ਼ਾਨ ਹੁੰਦਾ, ਦੁਸ਼ਮਣ ਦੁਸ਼ਮਣ ਨੂੰ ਵੇਖ ਕੇ ਦੁਖੀ ਹੁੰਦਾ, ਏਦਾਂ ਇਹ ਮੈਨੂੰ ਵੇਖ ਕੇ ਸਾਨੂੰ ਸੰਗਤਾਂ ਨੂੰ ਵੇਖ ਕੇ ਦੁਖੀ ਹੁੰਦੇ ਹਨ।
ਆਵਨ ਜਾਨ ਖੇਦ ਕਰ ਹੋਵਤ,
ਮਹਾਰਾਜ ਸਾਨੂੰ ਆਉਂਦਿਆਂ ਵੀ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ, ਜਦੋਂ ਜਾਣਾ ਫਿਰ ਮਹਾਰਾਜ ਪਹਿਲਾਂ ਆਉਂਦਿਆਂ ਮਨ ਦੇ ਵਿੱਚ ਡਰ ਰਹਿੰਦਾ ਵੀ ਖਬਰੇ ਰਸਤੇ 'ਚ ਸਾਡੇ ਨਾਲ ਕੀ ਕਰਨਗੇ, ਹੁਣ ਦਰਸ਼ਨ ਕਰਾਂਗੇ ਆਪ ਜੀ ਦੇ ਜਾਵਾਂਗੇ, ਜਾਂਦਿਆਂ ਫਿਰ ਮਨ 'ਚ ਪਰੇਸ਼ਾਨੀ ਹੈ, ਮਹਾਰਾਜ ਇੱਦਾਂ ਆਉਂਦਿਆਂ ਜਾਂਦਿਆਂ ਅਸੀਂ ਰਸਤੇ ਵਿੱਚ ਖੇਦ ਪਾਉਂਦੇ ਹਾਂ ਦੁੱਖ ਪਾਉਂਦੇ ਹਾਂ।
ਹਿੰਦੂ ਤੁਰਕ ਵਿਪਰਜੈ ਹੋਵਤ,
ਇਹ ਹਿੰਦੂ ਤੇ ਤੁਰਕ ਦੋਵੇਂ ਸਾਡੇ ਤੋਂ ਉਲਟ ਚੱਲ ਰਹੇ ਨੇ, ਹਿੰਦੂ ਵੀ ਕਈ ਤੇ ਤੁਰਕ ਵੀ ਕਈ, ਇਹ ਨਹੀਂ ਕਹਿ ਸਕਦੇ ਵੀ ਸਾਰੇ, ਪਰ ਬਹੁਤਾਤ ਰਸਤੇ ਵਿੱਚ ਸਾਨੂੰ ਉਹੀ ਮਿਲਦੇ ਹੈ, ਇਹ ਸਾਨੂੰ ਦੋਵੇਂ ਹੀ ਸਾਡੇ ਤੋਂ ਵਿਪਰਜਿਤ ਹਨ, ਦੋਵੇਂ ਹੀ ਸਾਡੇ ਤੋਂ ਉਲਟ ਹੋ ਕੇ ਚੱਲਦੇ ਹਨ।
ਬਿਨ ਕਾਰਨ ਦਰੋਹੀ ਮਦ ਮੱਤੇ,
ਬਿਨਾਂ ਕਾਰਨ ਤੋਂ ਦਰੋਹੀ ਬਣ ਕੇ ਹੰਕਾਰ ਦੇ ਨਸ਼ੇ ਵਿੱਚ ਮੱਤੇ ਹੋਏ ਲੋਕ ਨੇ।
ਹਸੇ ਸੰਗ ਤਿਨ ਆਪ ਕੁਪੱਤੇ,
ਇਹ ਹੱਸਦੇ ਆ ਜਦੋਂ ਸਾਨੂੰ ਵੇਖ ਕੇ, ਨਾਲੇ ਨਕਲਾਂ ਲਾਉਂਦੇ ਸਾਡੀਆਂ ਤੇ ਨਕਲਾਂ ਲਾ ਕੇ ਜਿਹੜੀਆਂ ਸਾਡੀਆਂ ਸਿੱਖੀ ਦੀਆਂ ਰਹਿਤ ਮਰਿਆਦਾਵਾਂ ਨੇ ਆਪ ਜੀ ਨੇ ਦੱਸੀਆਂ ਨੇ, ਇਹ ਉਹ ਵੇਖ ਕੇ ਉਹਦੀਆਂ ਨਕਲਾਂ ਕਰਦੇ ਸਾਡੀਆਂ, ਤੇ ਨਕਲਾਂ ਕਰਕੇ ਫਿਰ ਹੱਸਦੇ ਨੇ ਕੁਪੱਤੇ। ਕੁਪੱਤੇ ਯਾਨੀ ਕਿ ਜਿਨ੍ਹਾਂ ਦੀ ਆਪ ਦੀ ਕੋਈ ਇੱਜ਼ਤ ਨਹੀਂ ਹੈ, ਦੂਜਿਆਂ ਦੀ ਰਹਿਣ ਨਹੀਂ ਦੇਣ ਦੀ ਬਿਰਤੀ ਰੱਖਦੇ ਆ, ਜਿਨ੍ਹਾਂ ਬਾਬਤ ਆਮ ਕਹਾਵਤ ਹੈ ਵੀ ਆਪਣੀ ਲਾਹ ਕੇ ਕੱਛ ਚ ਮਾਰੀ ਆ, ਦੂਜੇ ਦੀ ਲਾਹਣ ਦੀ ਉਡੀਕ ਕਰਦੀ ਕਰੀ ਜਾਣੀ। ਮਹਾਰਾਜ ਏਦਾਂ ਦੀ ਬਿਰਤੀ ਦੇ ਕੁਪੱਤੇ ਲੋਕ ਹਨ।
ਪ੍ਰਭ ਕੋ ਸਿਮਰਨ ਕਰਿਓ ਨ ਪਾਵੇ।
ਮਹਾਰਾਜ ਰੱਬ ਦਾ ਸਿਮਰਨ ਵੀ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਅਸੀਂ ਤਾਂ ਸਿਮਰਨ ਕਰਦੇ ਆਉਂਦੇ ਹਾਂ, ਵਾਹਿਗੁਰੂ ਜਪਦੇ ਆਉਂਦੇ ਹਾਂ, ਵਾਹਿਗੁਰੂ ਜਪਦੇ ਜਾਂਦੇ ਹਾਂ, ਜੇ ਸਾਡੇ ਗਲ ਵੀ ਪੈਂਦੇ ਅਸੀਂ ਤਾਂ ਵੀ ਜਵਾਬ ਨਹੀਂ ਦਿੰਦੇ, ਅਸੀਂ ਫਿਰ ਅੱਗੋਂ ਭਜਨ ਕਰੀ ਜਾਂਦੇ ਹਾਂ। ਮਹਾਰਾਜ ਸੱਚੀ ਪਾਤਸ਼ਾਹ ਇਹ ਫਿਰ ਵਿਗਾੜ ਕਰਦੇ ਆ ਸਾਡਾ, ਇੱਕ ਵਾਰੀ ਹੋਇਆ ਦੋ ਵਾਰੀ ਹੋਇਆ, ਮਹਾਰਾਜ ਵਾਰ ਵਾਰ ਹੀ ਕਰਦੇ ਆ। ਜਾਂ ਤਾਂ ਹੋਵੇ ਨਾ ਵੀ ਦੋ ਚਾਰ ਵਾਰੀ ਕਰਕੇ ਇਹਨਾਂ ਨੇ ਸਾਡਾ ਖਹਿੜਾ ਛੱਡਤਾ, ਪਾਤਸ਼ਾਹ ਇਹ ਬਾਦ ਹੀ ਨਹੀਂ ਆਉਂਦੇ। ਜਿੰਨੀ ਸੰਗਤ ਆਉਂਦੀ ਜਾਂਦੀ ਆ ਪਰੇਸ਼ਾਨ ਹੁੰਦੀ ਆ, ਹਰ ਇੱਕ ਨੂੰ ਇਹ ਸਤਾਉਂਦੇ ਆ, ਇਹ ਗਿੱਜ ਗਏ ਨੇ, ਇਹਨਾਂ ਦਾ ਸੁਭਾਅ ਬਣ ਗਿਆ ਹੈ ਇਸ ਤਰ੍ਹਾਂ ਦਾ, ਆਉਂਦੀ ਜਾਂਦੀ ਸੰਗਤ ਨੂੰ ਪਰੇਸ਼ਾਨ ਕਰਨਾ।
ਆਪਣੋ ਲੋਕ ਪਰਲੋਕ ਗਵਾਵੇ।
ਇਹ ਆਪਣਾ ਲੋਕ ਵੀ ਗਵਾ ਰਹੇ ਨੇ, ਆਪਣਾ ਪਰਲੋਕ ਵੀ ਗਵਾ ਰਹੇ ਨੇ। ਸਾਨੂੰ ਇੰਨਾ ਪਤਾ ਵੀ ਜੇ ਸੰਗਤ ਨੂੰ ਪਰੇਸ਼ਾਨ, ਜਿਹੜਾ ਗੁਰੂ ਕੀ ਸੰਗਤ ਨੂੰ ਪਰੇਸ਼ਾਨ ਕਰੇਗਾ ਉਹਦਾ ਲੋਕ ਪਰਲੋਕ ਥੋੜ੍ਹੀ ਸਵਰਨਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਸੰਗਤ ਨੂੰ ਪਰੇਸ਼ਾਨ ਕਰਨ ਵਾਲੇ ਦਾ ਲੋਕ ਪਰਲੋਕ ਥੋੜ੍ਹੀ ਸਵਰਨਾ, ਉਹਦਾ ਲੋਕ ਵੀ ਵਿਗੜ ਜਾਂਦਾ ਪਰਲੋਕ ਵੀ ਵਿਗੜ ਜਾਂਦਾ ਹੈ।
ਸੁਣ ਕਲ ਗੀਤਰ ਬਚਨ ਬਖਾਨੇ।
ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਹੁਣ ਅਸੀਂ ਕੀ ਕਰੀਏ, ਆਏ ਹਾਂ ਹੁਣ ਜਾਣ ਵੇਲੇ ਸਾਨੂੰ ਵਾਪਸੀ ਘਬਰਾਹਟ ਹੋ ਰਹੀ ਹੈ ਕਿ ਅਸੀਂ ਕਿਵੇਂ ਜਾਈਏ ਵਾਪਸ। ਮਹਾਰਾਜ ਝਗੜਾ ਅਸੀਂ ਕਰ ਨਹੀਂ ਸਕਦੇ, ਇੱਕ ਸੰਗਤ ਸੀ ਨਾ ਭਜਨ ਪਾਠ ਕਰਨ ਵਾਲੇ ਬਾਣੀ ਪੜ੍ਹਨ ਵਾਲੇ, ਮਹਾਰਾਜ ਸਾਡਾ ਨਹੀਂ ਦਿਲ ਕਰਦਾ ਕਿਸੇ ਨੂੰ ਕਿਸੇ ਨਾਲ ਝਗੜਨ ਨੂੰ, ਅਸੀਂ ਬੋਲਦੇ ਨਹੀਂ ਅੱਗੋਂ ਕਿਸੇ ਨਾਲ, ਫਿਰ ਆ ਕੇ ਸਾਡੇ ਗਲ ਪੈਂਦੇ ਆ, ਕੀ ਕਰੀਏ ਮਹਾਰਾਜ ਤੁਸੀਂ ਸਾਨੂੰ ਰਾਹ ਦੱਸੋ। ਇਹ ਸੁਣ ਕੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਬੋਲੇ,
ਤੁਮ ਗੁਰਮੁਖ ਸਿੱਖ ਸੁਣੋ ਸਿਆਣੇ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਤੁਸੀਂ ਉਹ ਗੁਰਮੁਖ ਸਿੱਖ, ਤੁਸੀਂ ਉਹ ਸਿਆਣੇ ਗੁਰਸਿੱਖ, ਭਜਨ ਕਰਨ ਵਾਲੇ ਬਾਣੀ ਪੜ੍ਹਨ ਵਾਲੇ ਗੁਰਸਿੱਖ ਹੋ।
ਮਗਮੋ ਚਲਤ ਸ਼ਸਤਰ ਤੇ ਹੀ ਨਾ।
ਤੁਸੀਂ ਰਸਤੇ ਚ ਚੱਲ ਕੇ ਆਉਂਦੇ, ਤੁਹਾਡੇ ਹੱਥ ਚ ਕਿਸੇ ਦੇ ਡਾਂਗ ਸੋਟਾ ਵੀ ਨਹੀਂ ਹੁੰਦਾ, ਤਲਵਾਰ ਤਾਂ ਕਿਤੇ ਦੀ ਗੱਲ ਰਹੀ। ਮਹਾਰਾਜ ਜੀ ਪਾਤਸ਼ਾਹ ਜੀ ਫਿਰ ਹੁਣ ਜਦੋਂ ਵਿਗੜੇ ਤਿਗੜੇ ਦਾ ਫਿਰ ਅਖੀਰਲਾ ਹਥਿਆਰ ਹੀ ਸ਼ਸਤਰ ਹੀ ਹੋ ਜਾਂਦਾ ਫਿਰ ਕਾਬੂ, ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਹੁੰਦਾ ਵੀ ਜੇ ਆਉਂਦਿਆਂ ਜਾਂਦਿਆਂ ਨੂੰ ਪਰੇਸ਼ਾਨ ਕਰਦੇ, ਤੁਸੀਂ ਉਹਨਾਂ ਨੂੰ ਬੋਲਦੇ ਨਹੀਂ, ਕੁਝ ਆਖਦੇ ਨਹੀਂ, ਰਾਹ ਵਿੱਚ ਜਾਂਦਿਆਂ ਤਾਂ ਨਹੀਂ ਨਾ ਕਿਸੇ ਨੂੰ ਨਗਰ ਵਾਲੇ ਹਮਲਾ ਕਰਕੇ ਰਾਹ 'ਚ ਸਮਾਨ ਖੋਹ ਲੈਣ। ਇਹਨੂੰ ਤਾਂ ਭਾਰਤੀ ਕਾਨੂੰਨ ਵੀ ਕਿਸੇ ਤਰ੍ਹਾਂ ਦਾ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਵੀ ਰਸਤੇ ਜਾਂਦੇ ਨੂੰ ਕਿਸੇ ਨੂੰ ਕਿਉਂ ਕੋਈ ਪਰੇਸ਼ਾਨ ਕਰੇ। ਮਹਾਰਾਜ ਜੀ ਕਹਿਣ ਲੱਗੇ ਜੇ ਫਿਰ ਇਹ ਗੱਲ ਹੈ ਤੇ ਫਿਰ ਉਹਦਾ ਕਾਰਨ ਕੀ ਹੈ ਦੱਸੋ ਭਲਾ। ਕਾਰਨ ਇਹ ਹੈ ਵੀ ਤੁਸੀਂ ਸ਼ਸਤਰ ਵਿਹੂਣੇ ਹੋ ਕੇ ਆਉਂਦੇ ਜੇ। ਮਗ ਮੈਂ ਚਲਤ ਸ਼ਸਤਰ ਤੇ ਹੀਨਾ, ਜਿਹੜੇ ਰਸਤੇ ਵਿੱਚ ਸ਼ਸਤਰ ਤੋਂ ਹੀਣੇ ਚੱਲ ਕੇ ਆਉਂਦੇ ਹਨ।
ਮਹਾਬਲੀ ਪੀ ਦੀਖਤ ਦੀਨ।
ਸ਼ਸਤਰ ਤੋਂ ਵਿਹੂਣਾ ਬੰਦਾ ਰਸਤੇ 'ਚ ਤੁਰਿਆ ਜਾਂਦਾ ਹੋਵੇ, ਭਾਵੇਂ ਮਹਾਬਲੀ ਵੀ ਹੋਵੇ ਨਾ, ਉਹਦੇ ਵੱਡੇ ਵੱਡੇ ਡੋਲੇ ਹੋਣ, ਭਾਵੇਂ ਜਿੰਨੀ ਮਰਜ਼ੀ ਜਾਨ ਹੋਵੇ ਸਰੀਰ 'ਚ, ਉਹ ਵੀ ਕਮਜ਼ੋਰ ਜਿਹਾ ਪ੍ਰਤੀਤ ਹੁੰਦਾ ਦੀਨ। ਸਰੀਰ ਦੀ ਤਾਕਤ ਕਿੰਨਾ ਕੁ ਕੰਮ ਕਰੂ, ਕਿਸੇ ਕਾਂਗੜੀ ਪਹਿਲਵਾਨ ਦੇ ਗਾਤਰੇ ਦੇ ਵਿੱਚ ਜਿਹੜਾ ਇੱਕ ਭਾਵੇਂ ਹੱਡਾਂ ਦੀ ਮੋਠੀ ਹੋਵੇ, 3.5 ਫੁੱਟੀ ਤਲਵਾਰ ਪਾਈ ਹੋਵੇ ਉਹਨੇ, ਤੇ ਸਾਹਮਣੇ ਕੋਈ 6 ਫੁੱਟਾ ਜਵਾਨ ਖੜਾ ਹੋਵੇ ਬਲਵਾਨ, ਤਾਂ ਵੀ ਹੌਸਲਾ ਨਹੀਂ ਪੈਂਦਾ ਉਹਦੇ ਗਲ ਪੈਣ ਨੂੰ ਵੀ ਪਤਾ ਵੀ ਮੇਰਾ ਇਹ ਜਿਹੜਾ ਸਰੀਰ ਹੈ ਇਹਨੇ ਤਲਵਾਰ ਨਾਲ ਛਾਂਗ ਕੇ ਰੱਖ ਦੇਣਾ। ਸ਼ਸਤਰ ਤੋਂ ਤਾਂ ਭੈ ਪੀਤ ਹੁੰਦਾ ਹੀ ਆ ਦੁਸ਼ਮਣ, ਕਹਿੰਦੇ ਸ਼ਸਤਰ ਨੂੰ ਵੇਖ ਕੇ ਸੱਜਣ ਨੂੰ ਆਸ ਤੇ ਦੁਸ਼ਮਣ ਨੂੰ ਭੈ ਹੁੰਦਾ। ਤੁਹਾਡੇ ਕੋਲ ਸ਼ਸਤਰ ਹੋਵੇ, ਤੁਹਾਡੇ ਸੱਜਣ ਨੂੰ ਆਸ ਹੋਵੇ ਕਿ ਵੀ ਜੇ ਮੈਨੂੰ ਲੋੜ ਪਈ ਮੇਰਾ ਮਿੱਤ ਆਜੂ, ਤੇ ਦੁਸ਼ਮਣ ਨੂੰ ਭੈ। ਸੱਜਣ ਉਹੀ ਆ ਜਿਹੜਾ ਤੁਹਾਡੇ ਨਾਲ ਖਲੋ ਜੇ ਮੌਕੇ ਦੇ ਸਮੇਂ। ਤੂੰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਕੋਈ ਮਹਾਬਲੀ ਵੀ ਹੋਵੇ ਨਾ, ਜੇ ਸ਼ਸਤਰ ਤੋਂ ਹੀਣਾ ਹੋਵੇ ਉਹ ਵੀ ਦੀਨ ਜਾਂ ਪ੍ਰਤੀਤ ਹੁੰਦਾ।
गमन विदेश शस्त्र ने राखो।
महाराज जी कहंदे तुसी एडी दूरों विदेश तो चल के आउंदे हो काबल तो कंधार तो ते शस्त्र भी नहीं रखदे कोल। महाराज गुरु कलगीधर पातशाह कहंदे भी तुसी शस्त्र भी नहीं रखदे।
जीबा बिन जवाब किम पाखो।
ये दसो भी जे जवान ही कोई नहीं तुहाडे कोल ते जवाब किवें दियोगे। आखो सतनाम
श्री वाहे।
जेड़ी बोली चो समझना चाहते है वो जबान ही कोई नहीं तुहाडे कोल। जेडे तुहानू राज परेशान करदे आ उहनां नू इक्को जबान समझा सकदी है और वह जबान है श्री साहब तलवार। वो है नहीं तुहाडे कोल। जीबा तो बिना जबान तो बिना किवें जवाब दोगे भाई। कलगीधर पातशाह हुण संगत नू सुचेत कर रहे भी इदां गल नहीं बननी। पातशाह कहिंदे जीबा तो बिना किवें जवाब दोगे। हाँ जी
शस्त्र समेत शत्रु जो हेरे।
जे शस्त्रा दे समेत तुहानू दुश्मण वेखणगे वेखणगे कि जिहड़ी ये संगत आ रही है शस्त्रधारी किसे कोल निज है किसे कोल बरछ है किसे कोल बंदूक है किसे कोल तलवार है। जदों तुहानू शस्त्रा दे सहित वह रस्ते च तुहाडे दुश्मण वेखणगे
शक्त बिना ना प्रहार बडेरे।
फिर वह शक्ति तो बिना नहीं तुहाडे ते वार कर सकदे। हुण तां राह जांदिआं नूं आके जणा खड़ा तुहाडे गल पै जांदा। कहिंदे फिर वह वेखणगे सोचणगे हथ पाण तों पहलां वी शस्त्र वेख के तुहाडे कोल हथ पाण तों पहलां सोचणगे।
जे प्रहार होए करो लड़ाई
ते जे हमला करन ते अगों लड़ो। फिर पातशाह कहिंदे जे वह हमलावर हो के जे शस्त्र वेख के भी तुहाडे गल पैण ते कहिंदे फिर वह शस्त्र विखाण वास्ते नहीं हुंदे उहदा कला प्रदर्शना वास्ते नहीं हुंदे। जे कोई चढ़ के आवे ते फिर उहनूं उहनां शस्त्रां दा स्वाद भी चखाओ। यह कम करना पएगा तुहानूं।
लिहो विजे गुरु होए सहाई।
गुरु तुहाडी सहायता करेगा ते तुहाडी हर जगह ते फतेह होवेगी। जिथे भी किते इदां दी गल बनी कि तुहाडे गल कोई आके पवेगा ते तुसी शस्त्रधारी होके अगों टकरोगे। पातशाह कहिंदे असी बचन करदे आ हर जगह ते गुरु तुहाडी सहायता करेगा और तुहाडी फतेह होवेगी।
सत श्री अकाल।
हां जी
अब के मेले दर्शन आवो।
महाराज जी कहिंदे हुण जदों अगले मेले ते दर्शनां नूं आउणा ना तुसी। पातशाह ने नाल ही सुचेत जदों अगली बार मेले ते दर्शनां नूं आउणा
अपने अंगन शस्त्र लगावो।
उदों अपने गात्रे शस्त्र धार के आयो। साडे लई कोई भेटा लियाउणी नहीं लियाउणी ना लियायो। साडे लई भेटा ही होवेगी जदों गात्रे शस्त्र धारण करके आवोगे। जब हमरे दर्शन को आवो। कलगीधर जी दे रहतनाम्या दे बचन ने जब हमरे दर्शन को आवो बन सुचेत तन शस्त्र सजावो कमर कसा कर देहो दिखाई हमरी खुशी हवा दिखाई। कहंदे जदों साडे दर्शनां नूं आवो सुचेत होके शस्त्रधारी होके आयो लक्क नाल कमर कसा लगा होए ते गात्रे श्री साहब पाई वेख के कहिंदे जदों इदां मैं वेखांगा तुहानूं ते वेख के मैनूं बड़ी खुशी होवेगी जिवें मां अपने पुत्तर नूं सजे धजे नूं वेख के प्रसन्न हुंदी है। हमरी खुशी हवाए अधकाई साडी तुहाडे ते बड़ी भारी खुशी होवेगी। बेअंत खुशियां होणगियां। हुण अगली वार जदों आउणा शस्त्रधारी होके आउणा है।
सब युग महिमा शस्त्र महान।
शस्त्रां दी महिमा सारे युगां विच है। कला कलयुग विच नहीं शस्त्रां दी वड्याई सतयुग विच भी है त्रेते विच भी है द्वापर विच भी है ते कलयुग विच तां भाई है ही है। हर युग दे विच शस्त्रां दी महिमा है। बिना शस्त्र बांधे नरंग भेड़ जानू अगे बचन आउणे ने सारे। बिना शस्त्र बांधे नरंग भेड़ जानो गहे कान ताको कितै लै सिधानो। शस्त्रधारी शस्त्र विहूणा बंदा भेड़ दे तुल भेड़ दे कान तो फड़े जिधर मर्जी लैके कोई चला जाए ते जिहड़ा शस्त्रधारी है ਉਹ ਬੱਬਰ ਸ਼ੇਰ ਦੇ ਤੋਲਾ, ਕਦੇ ਸ਼ੇਰ ਦਾ ਕੰਨ ਫੜ ਕੇ ਕੁਲ ਜਾਂਦਾ ਵੇਖਿਆ? ਸ਼ਸਤਰਧਾਰੀ ਨੂੰ ਕਿਸੇ ਨੇ ਹੱਥ ਪਾਉਣਾ ਅਗਲਾ 100 ਵਾਰੀ ਸੋਚਦਾ, ਜ਼ਰੂਰੀ ਥੋੜ੍ਹੀ ਆ ਅਸੀਂ ਸ਼ਸਤਰ ਧਾਰ ਕੇ ਲੜਨਾ ਹੀ ਹੈ। ਤੁਹਾਡੇ ਗਾਤਰੇ ਸ਼੍ਰੀ ਸਾਹਿਬ ਹੋਵੇਗੀ, ਜੇ ਕੋਈ ਗਲ ਪੈਣ ਦੀ ਬਿਰਤੀ ਰੱਖੂ 100 ਵਾਰੀ ਸੋਚੇਗਾ ਆਪੇ। ਸ਼ਾਂਤੀ ਤਾਂ ਸ਼ਸਤਰਾਂ ਨਾਲ ਹੀ ਹੁੰਦੀ ਹੈ, ਜੇ ਸ਼ਸਤਰਾਂ ਨਾਲ ਸ਼ਾਂਤੀ ਨਾ ਹੁੰਦੀ ਤੇ ਦੇਸ਼ਾਂ ਦਾ 70% ਪੈਸਾ ਡਿਫੈਂਸ ਦੇ ਕਿਉਂ ਲਾਇਆ ਜਾਂਦਾ? ਅੱਜ ਕੱਲ੍ਹ ਕਹਿੰਦੇ ਜੀ ਹੁਣ ਤਾਂ ਸ਼ਾਂਤੀ ਦਾ ਸਮਾਂ, ਜੇ ਸ਼ਾਂਤੀ ਦੀ ਖੇਡ ਹੈ ਤੇ 70% ਦੇਸ਼ ਦਾ ਪੈਸਾ ਵੱਡੀਆਂ ਵੱਡੀਆਂ ਮਜੈਲਾਂ ਤੇ ਪਰਮਾਣੂਆਂ ਤੇ ਪੂਰੇ ਵਿਸ਼ਵ ਭਰ ਦਾ ਕੋਈ ਦੇਸ਼ ਹੈ ਐਸਾ ਜਿਨ੍ਹਾਂ ਨੇ ਸ਼ਸਤਰ ਨਾ ਰੱਖੇ ਹੋਣ? ਤੋ ਕਹਿਣ ਤੋਂ ਭਾਵ ਇਹ ਸ਼ਾਂਤੀ ਬਹਾਲ ਹੀ ਇਹਦੇ ਨਾਲ ਹੋਣੀ ਹੈ। ਤੁਸੀਂ ਗਾਤਰੇ ਸ਼੍ਰੀ ਸਾਹਿਬ ਪਾਈ, ਸ਼ਾਂਤੀ ਨਾਲ ਜਾਓ, ਕੋਈ ਨਹੀਂ ਰੋਕਦਾ ਟੋਕਦਾ, ਤੁਹਾਡੇ ਗਲ ਨਹੀਂ ਪੈਂਦਾ ਕੋਈ। ਤੇ ਜਿਹੜੇ ਆ ਹੁਣ ਅੱਜ ਕੱਲ੍ਹ ਕਈ ਵਾਰੀ ਨੈੱਟ ਤੇ ਬਹੁਤ ਕੁਝ ਵੇਖਣ ਨੂੰ ਮਿਲਦਾ, ਸਾਡੇ ਕਕਾਰ ਲਾਹ ਤੇ ਜੀ, ਕਕਾਰ ਜੇ ਪਾਈ 4 ਇੰਚੀ ਤਲਵਾਰ ਸ਼੍ਰੀ ਸਾਹਿਬ ਨਿੱਕੀ ਜੀ, ਉਹਦਾ ਲਾਹ ਹੀ ਲੈਣੀ ਹੈ ਕਿਸੇ ਨੇ ਖੋਹ ਕੇ। ਪਰਸਨਲ ਲੜਾਈਆਂ ਹੁੰਦੀਆਂ ਪਰਿਵਾਰਾਂ ਦੀਆਂ ਆਪਸ ਵਿੱਚ, ਉਹਨੂੰ ਫਿਰ ਮੁੱਦਾ ਬਣਾ ਲੈਂਦੇ ਧਾਰਮਿਕ ਰੰਗਣ ਦੇ ਕੇ ਜੀ, ਸਾਡੇ ਕਕਾਰ ਲਾਹ ਤੇ ਕਿਸੇ 3.5 ਫੁੱਟੀ ਤਲਵਾਰ ਪਾਈ ਹੋਵੇ, ਉਹਦੀ ਗਾਤਰੇ 'ਚੋਂ ਲਾਹੀ ਕਿਤੇ ਖਬਰ ਵੇਖੀ ਆ ਨੈੱਟ ਤੇ ਵੀ ਕਿਸੇ ਨਿਹੰਗ ਸਿੰਘ ਨੇ 3 ਫੁੱਟੀ ਤਲਵਾਰ ਪਾਈ, ਜਾਂ ਕਿਸੇ ਸਿੰਘ ਨੇ 3.5 ਫੁੱਟੀ 3.5 ਫੁੱਟੀ ਵੀ ਉਹਦੀ ਕਿਸੇ ਨੇ ਤਲਵਾਰ ਲਾਹ ਲਈ ਹੋਵੇ ਤੇ ਰੋਂਦਾ ਹੋਵੇ ਵੀ ਮੇਰੀ ਤਲਵਾਰ ਲਾਹ ਕੇ ਲੈ ਗਏ। ਇੱਦਾਂ ਦੀ ਖਬਰ ਕੋਈ ਨੈੱਟ ਤੇ ਅੱਜ ਤਾਈਂ ਨਹੀਂ ਵੇਖੀ। ਸੋ ਕਹਿਣ ਤੋਂ ਭਾਵ ਕਲਗੀਆਂ ਵਾਲੇ ਪਾਤਸ਼ਾਹ ਸੁਚੇਤ ਕਰ ਰਹੇ ਆ ਸ਼ਸਤਰਧਾਰੀ ਹੋਣ ਦੀ ਮਰਿਆਦਾ ਪੰਥ ਦੀ। ਅੱਗੇ ਜਾ ਕੇ ਮਹਾਰਾਜ ਜੀ ਨੇ ਪੰਥ ਸਾਜਣਾ ਹੀ ਸ਼ਸਤਰਧਾਰੀਆਂ ਦਾ ਹੈ। 1699 ਦੀ ਵਿਸਾਖੀ ਨੂੰ ਜਿਹੜਾ ਪੰਥ ਮਹਾਰਾਜ ਜੀ ਨੇ ਸਾਜਿਆ ਉਹ ਕਿੱਦਾਂ ਦਾ ਸੀ? ਸ਼ਸਤਰਧਾਰੀਆਂ ਦਾ। ਤੋ ਸ਼ਸਤਰਧਾਰੀਆਂ ਦਾ ਪੰਥ ਸਾਜਿਆ ਮਹਾਰਾਜ ਜੀ ਨੇ, ਜਿਹੜੀਆਂ ਇਹ 6 ਇੰਚੀ ਜਾਂ 7 ਇੰਚੀ 9 ਇੰਚੀ ਕਿਰਪਾਨਾਂ ਨੇ, ਇਹ ਤਾਂ 100 ਸਾਲ ਪਹਿਲਾਂ ਚੱਲੀਆਂ, ਉਹਦੇ ਤੋਂ ਪਹਿਲਾਂ ਨਹੀਂ ਸਨ ਇਹ ਜਿਹੜੀਆਂ ਹੁਣ ਆਪਾਂ ਮਿਆਨ ਚਾ ਗਾਤਰੇ 'ਚ ਪਾਉਂਦੇ ਹਾਂ। ਚਲੋ ਮਰਿਆਦਾ ਜੀ ਪੂਰੀ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਜਿਹੜੀਆਂ ਸ਼੍ਰੀ ਸਾਹਿਬਾਂ ਪਵਾਈਆਂ ਸੀ 1699 ਦੀ ਵਿਸਾਖੀ ਨੂੰ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਦੇ ਗਾਤਰੇ, ਉਹ 3.5 ਫੁੱਟੀਆਂ ਤਲਵਾਰਾਂ ਸੀ।
ਸਤਿ ਸ੍ਰੀ ਅਕਾਲ।
ਹੁਣ ਬਚਨ ਕਰੀਏ ਤੇ ਕਈ ਵਾਰੀ ਕਈ ਰੰਜ ਮਨਾਉਂਦੇ ਆ। ਤੋ ਖੈਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਭਾਈ ਅਗਲੇ ਮੇਲੇ ਤੇ ਜਦੋਂ ਆਉਣਾ ਸਾਡੇ ਕੋਲ, ਆਪਣੇ ਅੰਗਨ ਸ਼ਸਤਰ ਲਗਾਵੋ, ਆਪਣੇ ਅੰਗਾਂ ਤੇ ਸ਼ਸਤਰ ਸਜਾ ਕੇ ਆਉਣਾ ਹੈ।
ਸਭ ਯੁਗ ਮਹਿਮਾ ਸ਼ਸਤਰ ਮਾਨ,
ਸਾਰੇ ਯੁਗਾਂ ਵਿੱਚ ਸ਼ਸਤਰਾਂ ਦੀ ਮਹਿਮਾ ਹੈ।
ਕੱਲ ਮੈਂ ਅਤਿਸ਼ੇ ਖੜਗ ਪ੍ਰਧਾਨ,
ਕਲਯੁਗ ਵਿੱਚ ਤਾਂ ਖਾਸ ਕਰਕੇ ਖੜਗ ਪ੍ਰਧਾਨ ਹੈ, ਸ਼੍ਰੀ ਸਾਹਿਬ ਕਲਯੁਗ ਵਿੱਚ ਪ੍ਰਧਾਨ ਹੈ, ਤਾਂ ਹੀ ਰੋਜ਼ ਅਰਦਾਸ ਕਰਦੇ ਹਾਂ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ, ਸ਼੍ਰੀ ਸਾਹਿਬ ਜੀ ਸਹਾਏ। ਇਹ ਬਚਨ ਅਰਦਾਸ 'ਚ ਰੋਜ਼ ਪੜ੍ਹਦੇ ਹਾਂ ਨਾ। ਇਹ ਸ਼੍ਰੀ ਸਾਹਿਬ ਕਲਯੁਗ ਵਿੱਚ ਸਹਾਈ ਹੁੰਦੀ ਹੈ, ਪਾਤਸ਼ਾਹ ਕਹਿੰਦੇ ਕਲਯੁਗ ਵਿੱਚ ਖੜਗ ਪ੍ਰਧਾਨ ਹੈ।
ਭਿਖੀ ਪ੍ਰਤਾਪ ਦਬਕ ਰਿਪ ਜਾਵੇ,
ਜਦੋਂ ਤੁਹਾਨੂੰ ਸ਼ਸਤਰਧਾਰੀ ਹੋ ਕੇ ਦੁਸ਼ਮਣ ਵੇਖਣਗੇ ਵੀ ਇਹ ਸ਼ਸਤਰਧਾਰੀ ਹੋ ਗਏ ਨੇ ਸਿੱਖ, ਪਾਤਸ਼ਾਹ ਕਹਿੰਦੇ ਦੁਸ਼ਮਣ 90% ਲੜਾਈ ਤਾਂ ਤੁਹਾਡੀ ਓਦਾਂ ਹੀ ਮਿਟ ਜਾਣੀ, ਕਿਸੇ ਨੇੜੇ ਨਹੀਂ ਆਉਣਾ। ਹਾਂਜੀ,
ਮਿੱਤਰ ਸ਼ਸਤਰ ਸਭ ਮਿਲ ਰਖਾਵੇ,
ਜਿੰਨੇ ਮਿੱਤਰੂ ਸ਼ਤਰੂ ਸਾਰੇ ਮਿਲ ਕੇ ਤੁਹਾਨੂੰ ਪ੍ਰਸੰਨ ਹੋਣਗੇ।
ਨਿਤ ਪ੍ਰਤ ਸ਼ਸਤਰ ਕਰੋ ਅਭਿਆਸ,
ਪਾਤਸ਼ਾਹ ਕਹਿੰਦੇ ਜੇ ਸ਼ਸਤਰ ਪਾਏ ਆ ਤੇ ਫਿਰ ਸ਼ਸਤਰਾਂ ਦਾ ਅਭਿਆਸ ਵੀ ਕਰਨਾ, ਇਹ ਨਾ ਹੋਵੇ ਵੀ ਤਲਵਾਰ ਪਾਈ ਹੋਵੇ ਤੇ ਪਤਾ ਹੀ ਨਾ ਹੋਵੇ ਵੀ ਚਲਾਣੀ ਕਿਵੇਂ, ਉਹਦਾ ਵੀ ਉਹ ਤਾਂ ਹੋਰ ਨੁਕਸਾਨਦਾਈ ਹੈ। ਵੀ ਸ਼ਸਤਰ ਹੋਵੇ ਤੇ ਸ਼ਸਤਰ ਚਲਾਉਣਾ ਨਾ ਆਉਂਦਾ ਹੋਵੇ ਉਹ ਸਭ ਤੋਂ ਵੱਧ ਘਾਤਕ ਹੈ, ਉਹ ਤਾਂ ਫਿਰ ਸਿੱਧੇ ਸਿੱਧੇ ਆ ਵੀ ਦੁਸ਼ਮਣ ਦੇ ਹੱਥ ਆਪਣੀ ਜਾਨ ਫੜਾ ਦੇਣੀ, ਉਹਨੇ ਵੇਖ ਲੈਣਾ ਵੀ ਇਹਨੂੰ ਆਉਂਦਾ ਨਹੀਂ ਸ਼ਸਤਰ ਚਲਾਉਣਾ, ਉਹਨੇ ਝਪਟ ਮਾਰ ਕੇ ਉਹੀ ਖੋਹ ਲੈਣਾ, ਉਹਦੇ ਨਾਲ ਹੀ ਉਹਦੀ ਕਲਿਆਣ ਕਰ ਦੇਣੀ। ਸਭ ਤੋਂ ਵੱਡਾ ਨੁਕਸਾਨ ਹੋਰ ਹੋ ਜਾਂਦਾ, ਸ਼ਸਤਰ ਫਕੜ ਕੇ ਫਿਰ ਸ਼ਸਤਰ ਚਲਾਉਣ ਦਾ ਅਭਿਆਸ ਵੀ ਹੋਵੇ। ਹਾਂਜੀ,
ਦੋਨੋਂ ਲੋਕ ਦੇਤ ਸੁਖ ਰਾਸ,
ਮਹਾਰਾਜ ਜੀ ਕਹਿੰਦੇ ਦੋਹਾਂ ਜਹਾਨਾਂ ਦਾ ਸੁੱਖ ਇਹਦੇ ਅਧੀਨ ਹੈ, ਸ਼੍ਰੀ ਸਾਹਿਬ ਦੇ ਅਧੀਨ ਦੋਹਾਂ ਜਹਾਨਾਂ ਦਾ। ਸ਼੍ਰੀ ਸਾਹਿਬ ਇਹ ਸ਼ਸਤਰ ਪਾਤਸ਼ਾਹ ਕਹਿੰਦੇ ਸ਼ਸਤਰਾਂ ਕੇ ਅਧੀਨ ਹੈ ਰਾਜ, ਦੋਹਾਂ ਜਹਾਨਾਂ ਦਾ ਰਾਜ ਇਹਨਾਂ ਸ਼ਸਤਰਾਂ ਦੇ ਅਧੀਨ ਹੈ।
ਸਮੁਖ ਮਰੇ ਤੇ ਸੁਰਗ ਸਿਧਾਵੇਂ,
ਜਿਹੜਾ ਸਨਮੁਖ ਹੋ ਕੇ ਮਰਦਾ ਸ਼ਹੀਦ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਮਰਨਾ ਤਾਂ ਹੈ ਹੀ ਹੈ, ਜੇ ਸ਼ਹਾਦਤ ਦਾ ਰੁਤਬਾ ਪ੍ਰਾਪਤ ਹੋ ਜਾਵੇ ਤੇ ਪਰਲੋਕ ਸਬਰ ਜਾਂਦਾ ਹੈ।
ਸੁਖ ਕੋ ਅਨੇਕ ਪ੍ਰਕਾਰ ਬਿਹਾਵੇ,
ਤੇ ਜੇ ਵੈਰੀ ਨੂੰ ਮਾਰ ਦੇਵੇ ਤੇ ਫਿਰ ਸੁਖ ਪ੍ਰਾਪਤ ਹੁੰਦਾ। ਦੋਨਾਂ ਲੋਕ ਦੋਵੇਂ ਜਹਾਨ ਸਫਲ ਹੋ ਗਏ ਸ਼ਸਤਰਾਂ ਕਰਕੇ, ਲੋਕ ਵੀ ਸਫਲ ਹੋ ਗਿਆ ਪਰਲੋਕ ਵੀ ਸਫਲ ਹੋ ਗਿਆ।
ਜੀਵਤ ਜੀਤੇ ਸ਼ਤਰੂ ਵਡੇਰੇ,
ਇਹ ਜਿਉਂਦਾ ਰਹੇਗਾ ਸ਼ਸਤਰਧਾਰੀ ਹੋ ਕੇ ਤੇ ਵੱਡੇ ਵੱਡੇ ਦੁਸ਼ਮਣਾਂ ਨੂੰ ਜਿੱਤ ਲਵੇਗਾ।
ਮਹਿ ਮੈਂ ਸੁਖ ਕੇ ਭੋਗ ਕਨੇਰੇ,
ਧਰਤੀ ਦੇ ਸੁਖ ਮਿਲਣਗੇ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਤੋ ਸ਼ਸਤਰਾਂ ਦੇ ਤਾਬਿਆਂ ਲੋਕ ਪ੍ਰਲੋਕ ਦਾ ਸੁੱਖ ਹੈ, ਜੇ ਸ਼ਹੀਦ ਹੋ ਗਏ ਅੱਗੇ ਪ੍ਰਲੋਕ ਸੁੱਖ, ਜੇ ਜੀਵਤ ਰਹੇ ਦੁਸ਼ਮਣ ਨੂੰ ਮਾਰ ਕੇ ਤੇ ਧਰਤੀ ਦਾ ਰਾਜ ਸ਼ਸਤਰਾਂ ਦੇ ਅਧੀਨ ਹੈ। ਖਾਲਸੇ ਨੇ ਸ਼ਸਤਰਾਂ ਦੇ ਬਲ ਨਾਲ ਹੀ ਰਾਜ ਪ੍ਰਾਪਤ ਕੀਤਾ। ਜੰਗ ਯੁੱਧ ਲੜੇ, ਕੋਈ ਇੱਕ ਜੰਗ ਲੜਿਆ ਗੁਰੂ ਕੇ ਪੰਥ ਨੇ, ਸੈਂਕੜੇ ਲੜਾਈਆਂ ਹੋਈਆਂ, ਸੈਂਕੜੇ ਜਿਹੜੀਆਂ ਗਿਣਤੀ 'ਚ ਨਹੀਂ ਆ ਸਕਦੀਆਂ। ਵੱਡੀਆਂ ਜੰਗਾਂ ਤਾਂ ਚਲੋ ਅਸੀਂ ਗਿਣ ਲੈਂਦੇ ਹਾਂ, ਛੋਟੀਆਂ ਮੋਟੀਆਂ ਝੜਪਾਂ ਖਬਰੇ ਕਿੰਨੀਆਂ ਕੁ ਲੜੀਆਂ ਗੁਰੂ ਪੰਥ ਨੇ। ਕੋਈ ਇੱਕ ਵਾਰੀ ਜੰਗ ਹੋਇਆ, ਬਿਸਲਾਂ ਲੜਦੀਆਂ ਰਹੀਆਂ। ਕਲਗੀਧਰ ਪਾਤਸ਼ਾਹ ਜੀ ਨੇ ਜੰਗ ਲੜੇ, ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗ ਲੜੇ, ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਜੰਗ ਲੜੇ, ਹਰੀ ਸਿੰਘ ਨਲੂਏ ਨੇ ਜੰਗ ਲੜੇ, ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਿਆਂ ਨੇ, ਮਹਾਂਪੁਰਖਾਂ ਨੇ ਕਿੰਨੇ ਜੰਗ ਲੜੇ ਤੇ ਰਾਜ ਸਥਾਪਿਤ ਹੋਇਆ ਨਹੀਂ ਖਾਲਸੇ ਦਾ ਫਿਰ। ਹਾਂਜੀ,
ਸ਼ਸਤਰ ਮਹਾਤਮ ਮਹਾਮਾਨੋ,
ਸ਼ਸਤਰਾਂ ਦਾ ਮਹਾਤਮ ਮਹਾਨ ਤੋਂ ਮਹਾਨ ਹੈ ਤੇ ਸ਼ਸਤਰ ਦੀ ਮਹਿਮਾ ਛੱਤਰੀ ਨੂੰ ਪਤਾ। ਅੱਗੇ ਕਥਾ ਆਉਣੀ ਹੈ। ਬਾਹਮਣ ਆਏ ਇਕੱਠੇ ਹੋ ਕੇ ਕਲਗੀਧਰ ਜੀ ਨੂੰ, ਕਹਿੰਦੇ ਮਹਾਰਾਜ ਜਦੋਂ ਦਾ ਤੁਸੀਂ ਖਾਲਸਾ ਸਾਜਿਆ ਸਾਨੂੰ ਤੁਸੀਂ ਦਾਨ ਹੀ ਨਹੀਂ ਕਰਦੇ, ਅਸੀਂ ਕਿੱਥੇ ਜਾਈਏ? ਤੁਸੀਂ ਸਾਡੇ ਜਜਮਾਨ ਹੋ, ਅਸੀਂ ਤੁਹਾਡੇ ਕੋਲੋਂ ਦਾਨ ਲੈਣਾ। ਤੇ ਪਾਤਸ਼ਾਹ ਨੇ ਹੁਕਮ ਕੀਤਾ, ਖਜ਼ਾਨਚੀ ਨੂੰ ਕਿਹਾ ਵੀ ਇੱਦਾਂ ਕਰੋ, ਪੰਡਿਤ ਜੀ ਬਾਹਮਣ ਆਏ ਆ, ਇਕੱਠੇ ਹੋ ਕੇ ਇਹਨਾਂ ਨੂੰ ਸਵਾ ਮਣ ਮਾਵਾਂ ਦੀ ਦਾਲ ਦੇ ਦਿਓ ਤੇ ਸਵਾ ਮਣ ਲੋਹਾ ਦੇ ਦਿਓ ਸਰਬਲੋਹ। ਹੁਣ ਬਾਹਮਣ ਹੈਰਾਨ ਵੀ ਇਹ ਕਿਹੜਾ ਦਾਨ ਹੋਇਆ, ਵੀ ਕੋਈ ਸੋਨਾ ਚਾਂਦੀ ਦਿੰਦੇ ਸਾਡੇ ਕਿਸੇ ਕੰਮ ਆਉਂਦਾ? ਹੁਣ ਕਦਰ ਨਹੀਂ ਸੀ ਨਾ, ਵੀ ਲੋਹੇ ਦੀ ਕੀ ਕਦਰ ਹੁੰਦੀ। ਸਵਾ ਮਣ ਮਾਵਾਂ ਦੀ ਦਾਲ ਵੀ ਦੇ ਤੀ, ਸਵਾ ਮਣ ਲੋਹਾ ਲੈ ਕੇ, ਤੇ ਬਾਹਮਣ ਬੜੇ ਦੁਖੀ ਜਿਹੇ ਹੋ ਕੇ ਵਾਪਸ ਮੁੜਨ ਲੱਗੇ ਤੇ ਅੱਗੇ ਸਿੰਘ ਟੱਕਰ ਗਏ। ਖਾਲਸਾ ਤਿਆਰ ਵਰ ਤਿਆਰ, ਕਹਿੰਦੇ ਹਾਂ ਉਹ ਬਾਹਮਣੋ ਕੀ ਲੈ ਕੇ ਚੱਲੇ ਹੋ ਕਲਗੀਧਰ ਕੋਲੋਂ? ਕਹਿੰਦੇ ਜੀ ਕੀ ਦੇਣਾ ਉਹਨਾਂ ਨੇ, ਆ ਲੋਹਾ ਮੱਥਾ ਮਾਰਿਆ ਸਾਡੇ, ਇਹ ਸਾਡੇ ਕਿਹੜੇ ਕੰਮ ਆਉਣਾ? ਸਿੰਘਾਂ ਵੇਖਿਆ ਵੀ ਸਤਿਗੁਰਾਂ ਦੇ ਦਿੱਤੇ ਦਾਨ ਦੀ ਇਹਨਾਂ ਨੂੰ ਕਦਰ ਕੋਈ ਪਤਾ ਹੀ ਨਹੀਂ ਗਾ ਵੀ ਕੀ ਚੀਜ਼ ਆ, ਬਾਹਮਣ ਜੋ ਸਨ। ਉਸੇ ਵੇਲੇ ਸਿੰਘਾਂ ਨੇ ਝਪਟ ਮਾਰੀ, ਖੋ ਲਿਆ ਉਹ ਸਵਾ ਮਣ ਲੋਹਾ ਵੀ ਤੇ ਦਾਲ ਵੀ ਖੋ ਲਈ। ਦਾਲ ਦੇ ਜਾ ਕੇ ਲਾਂਗਰੀ ਨੂੰ ਕਿਹਾ ਵੀ ਲਿਆ ਵੀ ਗੁਰਸਿੱਖਾ ਇਹਦੇ ਬਣਾ ਵਧੀਆ ਬੜੇ ਦਹੀਂ 'ਚ ਪਾ ਕੇ ਛਕੀਏ। ਉਹਦੇ ਦਾਲ ਦੇ ਜਿਹੜੇ ਮਾਵਾਂ ਦੀ ਦਾਲ ਦੇ ਬੜੇ ਬੜੇ ਸਵਾਦੀ ਬਣਦੇ ਉਹ ਬਣਾ ਕੇ ਸਿੰਘ ਛੱਕ ਗਏ। ਲੋਹਾ ਦਿੱਤਾ ਜਾ ਕੇ ਸ਼ਿਗਲੀਗਰ ਨੂੰ, ਕਹਿੰਦੇ ਲਿਆ ਵੀ ਕਿਸੇ ਨੇ ਕਿਹਾ ਮੇਰਾ ਕੜਾ ਬਣਾ ਦੇ, ਕਿਸੇ ਕਿਹਾ ਮੇਰੇ ਦੁਮਾਲੇ ਦਾ ਚੱਕਰ ਬਣਾ ਦੇ, ਕਿਸੇ ਕਿਹਾ ਮੇਰੇ ਲਈ ਤਲਵਾਰ ਬਣਾ ਦੇ। ਉਹ ਸਾਰਾ ਲੋਹਾ ਕੋਈ ਤਲਵਾਰ ਬਣਾ ਕੇ ਲੈ ਗਿਆ, ਕੋਈ ਖੰਜਰ, ਕੋਈ ਜੰਬੂਆ, ਕੋਈ ਅਰਬੀ ਖੰਜਰ, ਕਈ ਤਰ੍ਹਾਂ ਦੇ ਖੰਜਰ, ਕੋਈ ਪੇਸ਼ ਕਵਚ, ਕੋਈ ਮਮੋਦੀਆਂ, ਇਹ ਸਾਰੇ ਸ਼ਸਤਰਾਂ ਦੇ ਨਾਂ। ਕਿਸੇ ਨੇ ਤੇਗਾ ਬਣਵਾ ਲਿਆ, ਉਹ ਤਲਵਾਰਾਂ ਬਣਾ ਕੇ ਹੋਰ ਵੀ ਲੋਹਾ ਦੇ ਤਾ, ਨਾਲ ਵੀ ਸ਼ਸਤਰ ਬਣਾ ਕੇ ਪਾ ਲਏ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਲੋਹੇ ਦੀ ਕਦਰ ਤਾਂ ਛੱਤਰੀ ਨੂੰ ਪਤਾ ਹੁੰਦੀ ਹੈ, ਬਾਹਮਣ ਨੂੰ ਕੀ ਪਤਾ ਸ਼ਸਤਰ ਦੀ ਮਹਿਮਾ ਕੀ ਹੈ? ਸ਼ਸਤਰ ਦੀ ਮਹਿਮਾ ਤਾਂ ਉਹੀ ਜਾਣੇ ਜਿਹੜਾ ਸ਼ਸਤਰਧਾਰੀ ਹੋਵੇਗਾ। ਦੂਜੇ ਨੂੰ ਕੀ ਪਤਾ ਸ਼ਸਤਰ ਦੀ ਵਡਿਆਈ ਕੀ ਆ, ਸ਼ਸਤਰ ਦੀ ਵਹਿਮਾ ਕੀ ਆ? ਤਾਂ ਹੀ ਪਾਤਸ਼ਾਹ ਨੇ ਕਿਹਾ ਛੱਤਰੀ ਕੋ ਪੂਤ ਹੋ, ਬਾਹਮਣ ਕੋ ਨਾ। ਛੱਤਰੀ ਮਤਲਬ ਜਿਹੜਾ ਸ਼ਸਤਰਧਾਰੀ ਉਹ ਛੱਤਰੀ। ਮੈਂ ਛੱਤਰੀ ਦਾ ਪੁੱਤਰ ਹਾਂ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਗਾਤਰੇ ਸ਼੍ਰੀ ਸਾਹਿਬ ਹੁੰਦੀ ਹੈ। ਮਹਾਰਾਜ ਨੌਵੇਂ ਪਾਤਸ਼ਾਹ ਸ਼ਸਤਰਧਾਰੀ ਸਨ। ਅੱਜ ਕੱਲ੍ਹ ਤਾਂ ਫੋਟੋਆਂ ਵਿੱਚ ਵਿਖਾਉਂਦੇ ਨਹੀਂ, ਹੋਰ ਤਰ੍ਹਾਂ ਦੀਆਂ ਬਣਾ ਤੀਆਂ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਗਾਤਰੇ ਹਰ ਵੇਲੇ ਵੱਡੀ ਭਗਉਤੀ ਹੁੰਦੀ। ਉਹ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਗਾਤਰੇ ਵੀ ਸ਼੍ਰੀ ਸਾਹਿਬ ਹੈ, ਤੇ ਜਿਹੜੇ ਮੇਰੇ ਪੁੱਤਰ ਨੇ ਮੇਰਾ ਪੰਥ ਤੇ ਪਿਓ ਤੇ ਜਾਂਦਾ ਹੁੰਦਾ ਪੁੱਤ, ਉਹਦੇ ਗਾਤਰੇ ਵੀ ਸ਼੍ਰੀ ਸਾਹਿਬ ਹੋਵੇ। ਛੱਤਰੀ ਕੋ ਪੂਤ ਹੋ, ਬਾਹਮਣ ਕੋ ਨਾ। ਕਹਿ ਤਾਂ ਪਿਆ ਆਪ ਤਾਂ ਹੈ ਜੋ ਕਰੋ, अरे और जंजार जितो ग्रह को तो त्याग कहां चित तामे तरो। अब रीज कह दे हो बह हमको जो हो बिनती कर जोर करो। जब आप की औद निदान बने अत ही रण मैं तब जूझ मरो। शस्त्रधारी महाराज जी कहते शस्त्र महात्म महामहानो, शस्त्रां दा महात्म बड़ा वड्डा है। हां जी,
या ते शस्त्र गैन को ठानो।
इस करके सारे शस्त्रधारी होवो। हुण अगे तो जिन्हें साडे कोल आउणा शस्त्रधारी हो के आउणा, हुणे लै जो शस्त्र गुरु के खजाने चो जिन्हां नूं चाहीदे ने, जिन्हां दे मन च प्रेरणा बन गई भी शस्त्रधारी होना, अज ही मिल जाणगे खजाने चो शस्त्र लैके जाओ।
सुन कर श्री सतगुरु उपदेश।
सतगुरु जी दा पावन उपदेश संगतां ने सुनिया।
भई संगतां बिदा अशेष।
और संगतां महाराज जी कोलों विशेष करके ओ आग्या लैके विदा होईयां।
अपने सदन गए सुख पाए।
सुख पा के गुरु साहब दे चरणा चो आपो अपने घरां नूं संगतां पहुंच गईयां।
पुन संचे हथियार कर
और महाराज जी दे सिख शस्त्र इकट्ठे कराउन लगे। संचय मतलब इकट्ठे कराउने, शस्त्र इकट्ठे करन लगे घरां विच। वधिया तलवारां, वधिया नेजे बरछे, कई तरह दियां ढालां वह शस्त्र बना बना के सिख अपने घरां च। हाले अमृत नहीं छकाया, अगे कथा आउणी है, पर महाराज जी ने फौज पहलां ही शस्त्रधारी होण दा हुक्म करी जांदे आ। हां जी,
कितक मास के बीते पिचारी।
एदा जदों कुछ महीने बीत गए, हुण शस्त्र चलाने भी सिखदे, अभ्यास भी करदे, शस्त्रधारी हुंदे, कुछ महीनिया बाद फिर उही संगतां दुबारा महाराज जी दे दर्शनां नूं आ रहीआं ने। पर इस वेरी जिहड़ी संगत आई है रंग ही बदल गया है, होर ही खेड हो गई है अश्चरज। हुण राह दे विच आउंदे है, जिवें आउंदे है वो कथा आप जी अगलिया प्रसंगा च सरवण करोगे। गरीबन बाज साहब दा पावन पवित्र इतिहास कथन करदियां होईयां भुल्लां चुकां दी खिमा अरदास करनी सतगुरु जी अगे वास्ते सतबुद्धि ते समत प्रदान करन।